ओंकार सकनाम कर्ता पुरुष निरपौ निर्वैर अकार अजुनी सैपं गुरुप्रसाद जप आदि सच जोगाद सच नानक खुशी भी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा ज्ञान ध्यान किछ कर्म न जाना नाकिन निर्मल करनी साध संगत का अंचल लावहु बिखम नदी जाए तरनी साध संगत का अंचल लावहु बिखम नदी जाए तरनी परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभाई मान खोए बैठे गुरु सवारे सतसंगी जनों सतगुरु जी दे पावन पवित्र अमृत बचना दा कीर्तन आप जी ने सरवण कीता है। उस परम पिता परमेश्वर जी दी कृपा दा सदका जो अरदास दी विचार गुरु कृपा नाल आपां प्रारंभ कीती है। कल दे दीवान विच गुरु बख्शिश द्वारा विचारिया सी कि सतगुरु गुरु गोबिंद सिंह सच्चे पातशाह जी महाराज सतगुरु गुरु नानक साहब सच्चे पातशाह जी नूं त्यौण दी गल कर दे। आओ उसे विचार नूं ही अज धन गुरु ग्रंथ साहब जी दी बाणी और भाई गुरदास जी दी रचना विचों सतगुरु गुरु नानक साहब नूं सिखा त्यार जिन्हां ने अपार तेरे ते पर उपकार बख्शिशां ते रहमतां कीतियां ने आओ करो कृपालता विचार प्रारंभ करन तो पहला धन गुरु नानक देव सच्चे पातशाह जी महाराज ਉਹਨਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਟੇਕ ਲਈਏ ਔਰ ਬੇਨਤੀ ਕਰੀਏ ਹੇ ਮਾਲਕ ਆਪ ਬਖਸ਼ਿਸ਼ ਕਿਰਪਾ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਬਖਸ਼ਿਸ਼ ਸਾਧ ਸੰਗਤ ਗੁਰੂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਅੰਦਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਅੰਮ੍ਰਿਤ ਬਚਨ ਕਿਹਾ ਹੈ। ਹਜ਼ੂਰ ਕਹਿੰਦੇ ਨੇ ਕਿ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਟਿਕ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਮਤ ਨਾਮ ਦਾ ਉਪਦੇਸ਼ ਲੈ ਲਿਆ ਹੈ ਤੇ ਜਿਸ ਨੂੰ ਹਜ਼ੂਰ ਨੇ ਕਿਰਪਾ ਕਰਕੇ ਉਸ ਸੱਚੇ ਮਾਲਕ ਦੇ ਸ਼ਬਦ ਵੀ ਜੋੜ ਦਿੱਤਾ ਹੈ। ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨਾਲ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਲੈਣ ਵਾਲਾ ਉਹਨੂੰ ਪਰਤ ਕੇ ਦੂਜੇ ਪਾਸੇ ਭਟਕਣ ਦੀ ਲੋੜ ਨਹੀਂ ਕਿ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਉਹਦੇ ਅੰਦਰ ਨੂੰ ਟਿਕਾ ਮਾਲਕ ਦਿੰਦਾ। ਸਾਹਿਬ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਿ ਦੀਖਿਆ ਆਖ ਬੁਝਾਇਆ। ਦੀਖਿਆ ਦਾ ਅਰਥ ਹੈ ਸਿੱਖਿਆ। ਜਿਹਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ ਹੈ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ। ਕਹਿਣ ਲੱਗੇ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਓ। ਜਿਸ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਮਿਲ ਜਾਏ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਕਮਾਣ ਦੀ ਰਹਿਮਤ ਮਿਲ ਜਾਏ ਤੇ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨੂੰ ਹੋਰ ਉਪਦੇਸ਼ ਦੀ ਕੋਈ ਜ਼ਰੂਰਤ ਨਹੀਂ, ਉਹ ਕੇਵਲ ਗੁਰੂ ਨਾਨਕ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾ ਲਵੇ। ਏਦੂ ਵੱਡਾ ਏਦੂ ਉੱਚਾ ਹੋਰ ਕੋਈ ਉਪਦੇਸ਼ ਨਹੀਂ। ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹੇ ਤੇ ਫਿਰ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ ਕਿ ਗੁਰੂ ਦੇਵ ਕੀ ਉਪਦੇਸ਼ ਦੇ ਕੇ ਗਏ ਤੇ ਕਿਹੜੇ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਹ ਸੱਚ ਦਾ ਉਪਦੇਸ਼ ਦੇ ਕੇ ਸਿੱਖਾਂ ਉੱਤੇ ਰਹਿਮਤ ਕਰਕੇ ਇੱਕ ਨਿਰਾਲਾ ਤੇ ਨਵੇਕਲਾਪਣ ਦੇ ਦਿੱਤਾ। ਜੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਸੱਤ ਨਾਮ ਸੱਤ ਰੂਪ ਸੱਤ ਨਾਮ ਕਰ ਸਤਿਗੁਰੂ ਨਾਨਕ ਦੇਓ ਜਪਾਇਆ। ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚ ਖੰਡ ਵਸਾਇਆ। ਤੇ ਕੀ ਉਪਦੇਸ਼ ਦਿੱਤਾ? ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹ ਜਿਹੜਾ ਸੱਤ ਸਰੂਪ ਪਰਮੇਸ਼ਵਰ ਹੈ ਜਿਸ ਦਾ ਨਾਮ ਸੱਚਾ ਹੈ ਉਸ ਦੇ ਨਾਮ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਾਇਆ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੱਚਖੰਡ ਸਾਧ ਸੰਗਤ ਮਾਨੋ ਸੱਚਖੰਡ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਕਮਾਣ ਵਾਸਤੇ ਵਾਹਿਗੁਰੂ ਦਿੱਤਾ ਤੇ ਉੱਥੇ ਭਾਈ ਸਾਹਿਬ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਕਿ ਇਸ ਸਿੱਖਿਆ ਨੂੰ ਤੂੰ ਧਾਰਨ ਕਰ ਲੈ, ਗੁਰੂ ਨਾਨਕ ਸਾਹਿਬ ਨੂੰ ਇਸ ਸ਼ਬਦ ਨੂੰ ਤੂੰ ਧਿਆ ਲੈ ਤੇ ਤੈਨੂੰ ਕਿਸੇ ਹੋਰ ਦੀ ਹੋਰ ਸਿੱਖਿਆ ਦੀ ਜ਼ਰੂਰਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਇੱਕ ਅਗਲਾ ਅੰਮ੍ਰਿਤ ਬਚਨ ਕਿਹਾ ਕਿ ਜਿੰਨੇ ਵੀ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਤੇ ਉਹਨਾਂ ਦੇ ਅੰਦਰ ਤਬਦੀਲੀ ਕਿਤਨੀ ਕੁ ਆ ਗਈ। ਭਾਈ ਗੁਰਦਾਸ ਦੀਆਂ ਵਾਰਾਂ ਕੱਲ ਵੀ ਆਧਾਰ ਬਣਾਈਆਂ ਸਨ ਤੇ ਅੱਜ ਵੀ ਭਾਈ ਸਾਹਿਬ ਦੇ ਦੋ ਬਚਨ ਹੋਰ ਆਪ ਨਾਲ ਸਾਂਝੇ ਕਰਨੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਵਿੱਚ ਇਸ ਤਾਕਤ ਸਾਹਮਣੇ ਵੱਡੇ ਵੱਡੇ ਆਪਣੇ ਆਪ ਵਿੱਚ ਮਾਣ ਵਿੱਚ ਮੱਤੇ ਹੋਏ ਵੀ ਚੁੱਗ ਗਏ। ਭਾਈ ਗੁਰਦਾਸ ਨੇ ਪਵਿੱਤਰ ਬਚਨ ਕਹਿਣ ਲੱਗੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਬਸ ਅਗਲੀ ਪੰਕਤੀ ਵੱਲ ਧਿਆਨ ਦਿਆ ਜੀ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਦੋਂ ਤੁਸੀਂ ਗੁਰੂ ਸ਼ਬਦ ਦਿੱਤਾ, ਜਿਨ੍ਹਾਂ ਨੇ ਤੁਹਾਡੇ ਚਰਨਾਂ ਵਿੱਚ ਜੁੜ ਕੇ ਤੁਹਾਨੂੰ ਧਿਆਇਆ, ਸ਼ਬਦ ਨੂੰ ਜਪਿਆ, ਤੇ ਭਾਈ ਸਾਹਿਬ ਕਹਿੰਦੇ ਨੂੰ ਇੰਨੀ ਵੱਡੀ ਕਿਰਪਾ ਕਰ ਦਿੱਤੀ, ਜਿੱਥੇ ਅੱਗੇ ਇੱਕ ਦੂਜੇ ਦਾ ਨਾਮ ਸੁਣਨੂੰ ਤਿਆਰ ਨਹੀਂ ਸਨ। ਇੱਕ ਕਾਫਰ ਕਹਿ ਰਿਹਾ ਸੀ, ਦੂਜਾ ਸ਼ਬਦ ਮਲੇਸ਼ ਵਰਤ ਰਿਹਾ ਸੀ। ਇੱਕ ਕਹਿੰਦਾ ਰਹੀਮ ਕਹਾਂਗੇ ਤਾਂ ਰੱਬ ਖੁਸ਼ ਹੁੰਦਾ, ਤੇ ਦੂਜਾ ਕਹਿੰਦਾ ਸੀ ਜੇ ਰਾਮ ਕਹਾਂਗੇ ਤੇ ਤਾਂ ਪ੍ਰਸੰਨ ਹੁੰਦਾ। ਇੱਕ ਕਹਿੰਦਾ ਸੀ ਜੇ ਖਰੀ ਨੂੰ ਰਜਾਣਾ ਹੈ ਤੇ ਦੱਖਣ ਵਾਲੇ ਪਾਸੇ ਨੂੰ ਝੁਕੀ, ਦੂਸਰਾ ਕਹਿ ਰਿਹਾ ਸੀ ਪੱਛਮ ਵਾਲੇ ਪਾਸੇ ਸਿਜਦੇ ਕਰੀ। ਇੱਕ ਕਹਿੰਦਾ ਸੀ ਰੱਬ ਕੇਵਲ ਮਸੀਹ ਦੇ ਅੰਦਰ ਹੀ, ਦੂਸਰਾ ਕਹਿੰਦਾ ਸੀ ਨਹੀਂ ਕੇਵਲ ਦੇਵ ਆਲਿਆ ਦੇ ਅੰਦਰ ਹੈ। ਇੱਕ ਦੇ ਸ਼ਬਦ ਸਨ ਕਿ ਜਨੇਊ ਤੋਂ ਬਿਨਾ ਗੁਜ਼ਾਰਾ ਨਹੀਂ, ਦੂਜਾ ਕਹਿ ਰਿਹਾ ਸੀ ਕਿ ਜੇ ਤੂੰ ਇਸਲਾਮ ਦੀ ਸ਼ਰ੍ਹਾਂ ਦਾ ਬੰਦੀ ਨਹੀਂ ਤੇ ਤੈਨੂੰ ਬੰਦਗੀ ਕਰਨ ਦਾ ਕੋਈ ਹੱਕ ਨਹੀਂ। ਪਰ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਕਿੰਨੀ ਕੁ ਕਿਰਪਾ ਕੀਤੀ ਜੇ ਜਿਹੜੇ ਇੱਕ ਦੂਜੇ ਦੇ ਸ਼ਬਦ ਤੋਂ, ਇੱਕ ਦੂਜੇ ਦੇ ਚਿੰਨ੍ਹ ਤੋਂ, ਇੱਕ ਦੂਜੇ ਦੇ ਧਰਮ ਅਸਥਾਨ ਤੋਂ, ਇੱਕ ਦੂਜੇ ਦੀ ਸ਼ਬਦਾਵਲੀ ਤੋਂ ਨਫ਼ਰਤ ਕਰਦੇ ਸਨ, ਇੰਨੀ ਕਿਰਪਾ ਕਰ ਦਿੱਤੀ। ਤਿਲਕ ਵਾਲੇ ਦੇ ਘਰ ਵਿੱਚ ਵੀ ਤੈਨੂੰ ਗਾਇਆ ਜਾਂਦਾ ਹੈ, ਤੇ ਜਿਹੜਾ ਮਸੀਤ ਦੀ ਗੱਲ ਕਰਦਾ ਸੀ ਉਹਦੇ ਘਰ ਵਿੱਚ ਵੀ ਤੈਨੂੰ ਗਾਇਆ ਜਾਂਦਾ। ਸਿਰਫ ਅਰਜ਼ ਕਰ ਰਿਹਾ ਕਿ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ, ਗੁਰੂ ਨਾਨਕ ਲਈ ਧਿਆਏ। ਹਜ਼ੂਰ ਭਾਈ ਗੁਰਦਾਸ ਨੇ ਬਚਨ ਕੀਤੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਕਹਿੰਦੇ ਨੇ ਘਰ ਘਰ ਬਾਬਾ ਗਾਵੀਏ। ਹੁਣ ਇਹਦੇ ਅਰਥ ਕੀ ਕਰਾਂਗੇ ਕਿ ਗੁਰੂ ਨਾਨਕ ਲਈ ਧਿਆਏ ਨਹੀਂ। ਭਾਈ ਸਾਹਿਬ ਕਹਿੰਦੇ ਨੇ ਘਰ ਘਰ ਬਾਬਾ ਗਾਵੀਏ ਤੇ ਕਿਵੇਂ ਗਾਉਂਦੇ ਨੇ? ਵੱਜਣ ਤਾਲ ਮਿਰਦੰਗ ਰਬਾਬਾ, ਖੇ ਸਤਿਗੁਰੂ ਘਰ ਘਰ ਦੇ ਅੰਦਰ ਰਬਾਬ ਨਾਲ ਕੀਰਤਨ ਪਿਆ ਹੁੰਦਾ, ਕੈਸੀਆਂ ਪੀਆਂ ਵੱਜਦੀਆਂ ਨੇ। ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗ ਰਬਾਬਾ, ਤੇ ਅਗਲਾ ਬਚਨ ਭਾਈ ਸਾਹਿਬ ਨੇ ਕਿਹਾ ਤੇ ਜੇ ਕਿਤੇ ਇਸ ਇੱਕ ਪੰਕਤੀ ਨੂੰ ਧਿਆਨ ਨਾਲ ਵਾਚ ਲਈਏ ਕਿ ਗੁਰੂ ਨਾਨਕ ਸਾਹਿਬ ਨੂੰ ਕਿਉਂ ਧਿਆਨ ਹੈ। ਕਹਿੰਦੇ ਨੇ ਭਗਤ ਵਛਲ ਹੋਏ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਭਗਤ ਵਛਲ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਭਗਤ ਵਛਲ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਆਏ ਨੇ। ਭਗਤ ਵਚਲ ਹੋਏ ਆਇਆ ਤੇ ਨਾਲ ਸ਼ਬਦ ਵਰਤਿਆ ਪਤਤ ਉਦਾਹਰਨ ਅਜਬ ਅਜਾਬਾ, ਖੇ ਗੁਰੂ ਨਾਨਕ ਸਾਹਿਬ ਜਿੱਥੇ ਭਗਤੀ ਕਰਨ ਵਾਲਿਆਂ ਨੂੰ ਨੇ ਕਰਦੇ ਹੋ, ਉੱਥੇ ਜੇ ਕਿਤੇ ਪਾਪੀ ਵੀ ਤੈਨੂੰ ਧਿਆ ਲਵੇ ਤੇ ਤੇਰੇ ਸ਼ਬਦ ਵਿੱਚ ਇੰਨੀ ਕੁ ਬਰਕਤ ਹੈ ਸਤਿਗੁਰੂ ਜੀ ਕਿ ਪਤਤ ਵੀ ਤੈਨੂੰ ਧਿਆ ਕੇ ਜਿਹੜੇ ਨੇ ਸੰਸਾਰ ਤੋਂ ਤਰ ਜਾਂਦੇ ਨੇ। ਧਿਆਨ ਦਿਆ ਜੇ, ਪਹਿਲੀ ਗੱਲ ਹਜ਼ੂਰ ਭਗਤ ਵਚਲ ਭਗਤੀ ਨੂੰ ਪਿਆਰ ਕਰਨ ਵਾਲੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਚਨ ਨੇ ਹਜ਼ੂਰ ਭਗਤੀ ਨੂੰ ਕਿੰਨਾ ਕੁ ਨੇਹ ਕਰਦੇ ਨੇ, ਇੰਨੀ ਕੁ ਨਿਮਰਤਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਖੇ ਅਕਾਲ ਪੁਰਖ ਵਾਹਿਗੁਰੂ ਜੀ, ਲੋਕ ਮਸਤ ਹੁੰਦੇ ਨੇ ਦੁਨੀਆਂ ਦਾ ਕੋਈ ਨਸ਼ਾ ਚੱਕ ਕੇ, ਕਹਿੰਦੇ ਨੇ ਬਸ ਤੇਰਾ ਨਿਰਮਲ ਭਾਉ ਜਿਹੜਾ ਹੈ ਮੈਂ ਉਹਨੂੰ ਭੰਗ ਦੀ ਤਰ੍ਹਾਂ ਵਰਤਣਾ ਪਿਆ, ਤੇ ਭੰਗ ਖਾਣ ਵਾਲਿਆਂ ਦੇ ਕੋਲ ਪੋਟਲੀ ਹੈ ਜਿਹਦੇ ਵਿੱਚ ਉਹਨਾਂ ਨੇ ਭੰਗ ਪਾਈ। ਸਿਰਫ ਭਗਤ ਵਚਨ ਤਾਂ ਧਿਆਈ ਉਹ ਭਗਤੀ ਨੂੰ ਨਹੀਂ ਕਰਦੇ ਨੇ। ਸਹਿ ਭਾਈ ਗੁਰਦਾਸ ਦੇ ਬਚਨਾਂ ਅਨੁਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰਾ ਨਿਰਮਲ ਭਾਉ ਭੰਗ ਹੈ ਤੇ ਮੇਰਾ ਜਿਹੜਾ ਅੰਦਰ ਵਾਲਾ ਚਿੱਤ ਹੈ ਮੈਂ ਇਹਨੂੰ ਮਾਨੋ ਉਹ ਪੋਟਲੀ ਬਣਾਇਆ ਜਿਹਦੇ ਵਿੱਚ ਤੇਰੇ ਭੈ ਦੀ ਭੰਗ ਟਿਕਾਈ। ਸਾਹਿਬ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਭਗਤ ਵਚਲ ਹੋਏ ਆਇਆ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ, ਦਰਸ਼ਨ ਕੀ ਭੂਖ ਤੇਰੇ ਦਰਸ਼ਨਾਂ ਦੀ ਤਾਂਘ ਹੈ, ਤੇ ਹੱਥ ਦੇ ਵਿੱਚ ਖੱਪਰ ਲੈ ਕੇ ਤੁਰਿਆ ਭਗਤ ਵਚਲ ਹੋਏ ਆਇਆ। ਕੋਈ ਭਗਤੀ ਕਰਨ ਵਾਲਾ ਕੋਈ ਸਾਈਂ ਦੇ ਰੰਗ ਵਿੱਚ ਰਤਿਆ ਹੋਵੇ ਮੇਰੇ ਕਾਸੇ ਦੇ ਵਿੱਚ ਰੱਬ ਦੀ ਭਗਤੀ ਦਾ ਕੋਈ ਖੈਰ ਪਾ ਦੇਵੇ। ਸਾਹਿਬ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ ਤੇ ਮੰਗਣਾ ਕੀ ਆ, ਮੈਂ ਦਰ ਮੰਗੂ ਨੀਤਾ ਨੀਤ। ਹਜ਼ੂਰ ਕਹਿੰਦੇ ਨੇ ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਮੈਨੂੰ ਦਰ ਤੇ ਡਿੱਗੇ ਕੋਈ ਦੀ ਝੋਲੀ ਵਿੱਚ ਕੋਈ ਭਗਤੀ ਦੀ ਖੈਰ ਪਾ ਦੇ, ਮੇਰੀ ਜ਼ਿੰਦਗੀ ਦਾ ਮਕਸਦ ਸਾਈਂ ਦੀ ਯਾਦ ਵੀ ਜੁੜਨਾ। ਭਾਈ ਸਾਹਿਬ ਕਹਿੰਦੇ ਨੇ ਭਗਤ ਵਚਲ ਹੋਏ ਆਇਆ ਤੇ ਗੁਰੂ ਸਾਹਿਬ ਖੁਦ ਕਹਿ ਰਹੇ ਨੇ ਕਿ ਕਰ ਕਾਸਾ ਦਰਸ਼ਨ ਕੀ ਭੂਖ ਮੈਂਦਰ ਮੰਗੂ ਨੀਤਾ ਨੀਤ ਤੋ ਦਰਸ਼ਨ ਕੀ ਕਰੂ ਸਮਾਏ ਮੈਂਦਰ ਮੰਗਤ ਭੀਖਿਆ ਪਾਏ। ਸਾਹਿਬ ਕਹਿੰਦੇ ਨੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨ। ਕਹਿੰਦੇ ਨੇ ਗੁਰਮੁਖੋ ਭਗਤੀ ਵਾਲਾ ਹਰ ਥਾਂ ਤੇ ਪ੍ਰਵਾਨ ਏ। ਤੇ ਪੁੱਛਿਆ ਸਤਿਗੁਰੂ ਜੇ ਕੋਈ ਨੀਵੀਂ ਜਾਤ ਦਾ ਹੋਵੇ ਉਹ ਵੀ ਪ੍ਰਵਾਨ ਹੈ। ਤੇ ਤਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਭਗਤ ਬਚਨ ਹੋਇਆ ਆ। ਹਜ਼ੂਰ ਕਹਿੰਦੇ ਨੇ ਜਿਹੜਾ ਉੱਚੀ ਜਾਤ ਵਿੱਚ ਹੋ ਕੇ ਭਗਤੀ ਕਰਦਾ ਹੈ ਉੱਚੇ ਘਰਾਣੇ ਵਿੱਚ ਪੈਦਾ ਹੋ ਕੇ ਭਗਤੀ ਕਰਦਾ ਉਹਨੂੰ ਵੀ ਸ਼ਾਬਾਸ਼ ਹੈ, ਪਰ ਜਿਹੜਾ ਨੀਵੀਂ ਕੁੱਲ ਵਿੱਚ ਅਖੌਤੀ ਜਾਤ ਵਿੱਚ ਪੈਦਾ ਹੋ ਕੇ ਜੇ ਮਾਲਕ ਦੇ ਚਰਨਾਂ ਵੀ ਜੁੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜੈ ਭਗਤ ਦੇ ਚਰਨਾਂ ਦੇ ਜੋੜੇ ਬਣਾ ਲਈ ਮੈਂ ਆਪਣੀ ਚਮੜੀ ਵੀ ਉਹਦੇ ਚਰਨਾਂ ਵਿੱਚ ਭੇਟ ਕਰ ਦੇਣਾ। ਭਗਤ ਵਚਨ ਹੋਏ ਆਇਆ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਦਾ ਵਚਨ ਹੁੰਦਾ ਕਿ ਜਾਤ ਕੁਲੀਨ ਸੇਵਕ ਜੇ ਹੋਏ ਜਿਹੜਾ ਉੱਚੀ ਜਾਤ ਦਾ ਸੇਵਕ ਹੈ ਤਾਂ ਕਾ ਕਹਿਣਾ ਕਹੋ ਨਾ ਕੋਈ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਕਹਿੰਦੇ ਨੇ ਉਹਦੇ ਚਰਨਾਂ ਦੀ ਜੁੱਤੀ ਬਣਾਉਣ ਲਈ ਮੈਂ ਆਪਣੇ ਆਪ ਨੂੰ ਪੇਸ਼ ਕਰਾਂ। ਸਿਰਫ ਉਦਾਹਰਨ ਤੋਂ ਭਾਵ ਕਿ ਭਗਤੀ ਨੂੰ ਨੇ ਕਰਦੇ ਨੇ ਗੁਰੂ ਦੇਵ। ਖਜ਼ੂਰ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਕੇਸਰ ਫੁੱਲ ਤੇ ਜਿਹੜਾ ਇਹ ਸੋਨਾ ਹੈ ਇਹਨੂੰ ਲੋਕ ਆਪਣੇ ਤਨ ਤੇ ਪਾਉਂਦੇ ਨੇ ਤੇ ਹਰ ਕੋਈ ਇਹਨੂੰ ਸਵੀਕਾਰ ਕਰਦਾ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਸਾਹਿਬ ਕਹਿੰਦੇ ਨੇ ਚੰਦਨ ਭਗਤਾਂ ਜੋਤ ਅਨੇਹੀ ਸਰਬੈ ਪਲ ਪਲ ਪਰਮਲ ਕਰਨਾ ਘੇਪਤ ਭਾਂਡਾ ਕਹੇ ਨਾ ਕੋਏ। ਸਤਿਗੁਰੂ ਇਹ ਭਗਤੀ ਵਾਲੇ ਉੱਚੇ ਕਿਵੇਂ ਨੇ? ਹਜ਼ੂਰ ਕਹਿੰਦੇ ਨੇ ਦੇਖ ਪਾਣੀ ਦੀ ਤੂੰ ਭਿੱਟ ਮੰਨਣਾ ਸੁੱਚ ਭਿੱਟ ਮੰਨੀ ਜਾਂਦੀ ਏ, ਤਨ ਦੇ ਪਰਛਾਵੇਂ ਦੀ ਸੁੱਚ ਭਿੱਟ ਮੰਨਣਾ, ਚੌਂਕੇ ਤੇ ਕੋਈ ਆ ਜਾਏ ਤੇ ਉਹਦੀ ਸੁੱਚ ਭਿੱਟ ਮੰਨਣਾ। ਹਜ਼ੂਰ ਕਹਿੰਦੇ ਨੇ ਕਦੀ ਦੇਖੇ ਕਿ ਜਿਸ ਕੀਮਤੀ ਰੇਸ਼ਮ ਦੇ ਕੱਪੜੇ ਤੂੰ ਪਾਉਣਾ, ਰੇਸ਼ਮ ਤਾਂ ਇੱਕ ਕੀੜੇ ਵਿੱਚੋਂ ਪੈਦਾ ਹੋਇਆ ਇਹਦੀ ਕੋਈ ਭਿੱਟ ਨਹੀਂ, ਤੇ ਉੱਚੀ ਜਾਤ ਵਾਲਾ ਰੇਸ਼ਮ ਨੂੰ ਸੁੱਚੀਆਂ ਮੰਨਦਾ। ਸਾਹਿਬ ਕਹਿੰਦੇ ਨੇ ਪੁਰਾਤਨ ਸਮੇਂ ਘਿਓ ਵਾਲੇ ਕੁੱਪੇ ਕੱਚੇ ਚਮੜੇ ਦੇ ਕੁੱਪੇ ਬਣੇ ਉਹਦੇ ਵਿੱਚ ਘਿਓ ਪਾਉਣਾ। ਤੇ ਹਜ਼ੂਰ ਕਹਿੰਦੇ ਨੇ ਕੀ ਉਹ ਚਮੜੇ ਦੇ ਕੁੱਪੇ ਵਿੱਚ ਪਾਇਆ ਹੋਇਆ ਘਿਓ ਭਿੱਟਿਆ ਨਹੀਂ? ਕਹਿਣਾ ਕੋਈ ਗੱਲ ਨਹੀਂ, ਭਾਵੇਂ ਕੱਚੇ ਚਮੜੇ ਦੇ ਕੁੱਪੇ ਵਿੱਚ ਘਿਓ ਪਿਆ ਪਰ ਘਿਓ ਕਦੀ ਭਿੱਟਦਾ ਨਹੀਂ। ਹਜ਼ੂਰ ਸਿਰਫ ਉਦਾਹਰਨ ਲੈਂਦੇ ਨੇ, ਕਹਿੰਦੇ ਨੇ ਜੇ ਰੇਸ਼ਮ ਦੇ ਕੀੜੇ ਵਿੱਚੋਂ ਨਿਕਲਿਆ ਹੋਇਆ ਰੇਸ਼ਮ ਭਿੱਟਦਾ ਨਹੀਂ ਤੇਰੀ ਨਜ਼ਰ ਵਿੱਚ, ਜੇ ਘਿਓ ਕੱਚੇ ਮਾਸ ਦੇ ਕੁੱਪੇ ਵਿੱਚ ਪਾਇਆ ਹੋਇਆ ਉਹ ਨਹੀਂ ਭਿੱਟਦਾ, ਤੇ ਜਿਸ ਹਿਰਦੇ ਵਿੱਚ ਨਿਰੰਕਾਰ ਦੀ ਭਗਤੀ ਟਿਕ ਗਈ ਏ ਪਿਆਰਿਆ ਉਹ ਪਵਿੱਤਰ ਕਿਸੇ ਵੀ ਜਾਤ ਦਾ ਹੋਵੇ ਉਹ ਕਦੀ ਭਿੱਟਿਆ ਹੋਇਆ ਨਹੀਂ ਹੋ ਸਕਦਾ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਘੇ ਪਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੈ ਰਹਿ ਲਿਵ ਲਾਏ, ਜਿਹੜਾ ਤੇਰੇ ਨਾਮ ਵਿੱਚ ਚੁੱਗ ਗਿਆ ਜਿਹਦੀ ਲਿਵ ਜੁੜ ਗਈ ਹੈ। ਸਾਹਿਬ ਕਹਿੰਦੇ ਨੇ ਨਾਨਕ ਤਿੰਨ ਦਰ ਭੀਖਿਆ ਪਾਏ, ਮੈਂ ਉਹਨਾਂ ਦੇ ਦਰ ਤੋਂ ਖੈਰ ਮੰਗਣ ਆਇਆ ਜਿਹੜੇ ਤੇਰੀ ਭਗਤੀ ਵੀ ਜੁੜੇ ਨੇ। ਭਾਈ ਸਾਹਿਬ ਕਹਿੰਦੇ ਨੇ ਭਗਤ ਵਚਲ ਹੋਏ ਆਇਆ, ਹਜ਼ੂਰ ਜੀ ਭਗਤੀ ਨੂੰ ਨੇ ਕਰਦੇ ਨੇ। ਤੇ ਅਗਲਾ ਸ਼ਬਦ ਉਹਨਾਂ ਵਰਤਿਆ ਕਿ ਪਤ ਤੂੰ ਉਦਾਹਰਨ ਅਜਬ ਅਜਾਬਾ, ਕਿ ਗੁਰੂ ਨਾਨਕ ਸਾਹਿਬ ਜੀ ਕੇਵਲ ਭਗਤੀ ਨੂੰ ਨੇ ਨਹੀਂ, ਕਿਉਂ ਧਿਆਨ ਹੈ ਕਿ ਹੇ ਪਾਪੀ ਬੰਦੇ ਜੇ ਸੰਸਾਰ ਦੇ ਲੋਕ ਨਫ਼ਰਤ ਕਰਦੇ ਨੇ ਜੇ ਆਪਣੇ ਤੇਰਾ ਸਾਥ ਛੱਡ ਜਾਂਦੇ ਨੇ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਈ ਉਹ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਸਤੇ ਆਏ ਨੇ। ਤੇ ਇੱਕ ਦੋ ਨਹੀਂ ਬੇਅੰਤ ਉਦਾਹਰਨਾਂ ਨੇ ਸਾਹਿਬ ਦੇ ਜੀਵਨ ਵਿੱਚੋਂ, ਸਿਰਫ ਸੰਖੇਪ ਵਿੱਚ ਟਿਊਕ ਮਾਤਰ ਅਰਜ਼ ਕਰਨੀ, ਮਨੁੱਖ ਦਾ ਪਾਤ ਕਰ ਕਰਕੇ ਤਨ ਫਟ ਗਏ, ਉਹਦੇ ਸਰੀਰ ਵਿੱਚੋਂ ਖੂਨ ਸਿੰਮਦਾ, ਗਲ ਉਹਦੇ ਵਿੱਚ ਪਰਿਵਾਰ ਨੇ ਪਿੰਡ ਦੇ ਲੋਕਾਂ ਨੇ ਮਿੱਟੀ ਦਾ ਭਾਂਡਾ ਬੰਨ ਦਿੱਤਾ ਕਿ ਇਹਦੇ ਹੱਥ ਨੂੰ ਵੀ ਕੋਈ ਟੱਚ ਨਾ ਕਰੇ, ਰੋਟੀ ਵੀ ਇਹਨੂੰ ਕੁੱਤਿਆਂ ਦੀ ਤਰ੍ਹਾਂ ਦੂਰੋਂ ਕੋਈ ਭਵਾ ਕੇ ਛੱਟੇ, ਇੱਥੋਂ ਤੱਕ ਕਿ ਪਿੰਡ ਤੋਂ ਬਾਹਰ ਕੁੱਲੀ ਬਣਾ ਦਿੱਤੀ ਏ ਕਿ ਪਿੰਡ ਵਿੱਚ ਰਹੇਗਾ ਤੇ ਪਿੰਡ ਦੇ ਅੰਦਰ ਵੀ ਬਿਮਾਰੀ ਫੈਲੇਗੀ। ਇਹੋ ਜਿਹੇ ਪਾਪੀ ਨੂੰ ਪਰਿਵਾਰ ਦੇ ਲੋਕ ਵੀ ਛੱਡ ਗਏ, ਪਰ ਗੁਰੂ ਕੇ ਸਿੱਖੋ ਪਤ ਤੂੰ ਉਦਾਹਰਨ ਅਜਬ ਅਜਾਬਾ, ਪਰ ਮੇਰੇ ਬਾਬੇ ਨੇ ਉਸ ਪਾਪੀ ਦੇ ਬੂਹੇ ਨੂੰ ਵੀ ਜਾ ਖੜਕਾਇਆ ਤੇ ਅੰਦਰੋਂ ਸਿਰਫ ਇਹੀ ਆਵਾਜ਼ ਆਈ ਸੀ ਹੇ ਅਤਿਥੀ ਹੇ ਅਜਨਬੀ शायद तेनू पता नहीं मैं सिर तो पैरां तक रोग नाल ग्रसिया वा, मैनू तां अपने छड के चले गए। ते बाहरों आवाज आई सी, सजना अपने छड के जा सकदे ने पर जिस निरंकार ने मैनू भेजिया वो तेरे वर्गे डिग्गिया खोया नू भी अपने गले नाल ला लैंदा। कि ये पतित उदाहरण ने सह भाई गुरदास ने जेड़े बचन कह भगत बचन हो आया, पतित उदाहरण अजब अजाबा। ते जदो किवाड़ खुले है सिर सारा पैरां तक रोगी है सिर तो पैरां तक, ते साहब ने उथे एक बचन क्या मरदानिया तरासरी रात विच तार नू छेड़। मरदाने ने तार छेड़ी, ध्यान देना के गुरु नानक लई ते आए जदो तनासरी राग विच रबाब छिड़ी ते हजूर दे पवित्र मुख ते इलाही नूर आया ते मुख विचो बचन निकले कोड़ी नू मुखातब करके कहन लगे जियो तपत है बारो बार तप तप खप है बहुत बेकार जै तन बाणी विसर जाए ज्यो पक्का रोगी विल लाए बहुता बोलन झखण होए विण बोले जाने सब सोए जिन कन कीते अखी नाक जिन जेवा दित्ती बोले तात जिन मन राख्या अग्नि पाए वाजे पवन आखे सब जाए जेता मोह प्रीत स्वाद सभा कालक दागा दाग दाग दोष मोह चलिया लाए। कहन लगे दर गए बैसन ना ही जाए सिर बेथे ध्यान देना। शब्द पहला आप बड़ी बारी सुने साहब कहने दाग दोष मुंह चलिया लाए इस मनुख दे कीते कोई करमा करके एदे दोष एदे मथे ते कालक बन के लग गए ने। दर गए बैसन ना ही जाए जाए दा अर्थ इथे थाए कहने एहो जै पापी नू रब दी दरगाह विच भी थां नहीं। ते जदो कोड़ी दे नेत्र भिज गए नीर नाल ते साहब कहंदे ने घबरा ना करम मिले आखण तेरा नाऊं जित लग तरना खोर नहीं थाऊं। साहब कहंदे ने जे को डूबै फिर होवै सार पतत उदाहरण अजब अजाबा। जे को डूबै जेकर कोई मनुख दुनिया दे पापां दे वकारां दे समुंदर विच डुब गया है इन्ना भ्रिष्टिया गया कि अपने परिवार के लोग भी छड़ गए ने। साहब कहंदे ने निरंकार दे नाम की टेक लै उहदे शब्द भी जुड़ता सही देख ओ डुबिया होया नू भी तारन आए। जे को डूबै फिर होवै सार नानक साचा सर्ब दा तार। ते जदो इहो जै रोगी उत्ते साहब ने नजर कीती होवेगी कि उहदा किरदा लोकां नू कूक के कहेगा नहीं कि गुरु नानक लई ध्याए के धरती दे लोको जे पापा तो मुक्त होना जे ते गुरु नानक साहब दे शब्द नाल जुड़ियो। भाई साहब कह रहे ने कि गंग बनारस हिंदुआ मुसलमाना मक्का काबा घर घर बाबा गावीए वजन ताल मृदंग रबाबा। कहंदे ने भगत वचल होए आया पतत उदाहरण अजब अजाबा। ते अगे कहन लगे चार वर्ण एक वर्ण कर साध संगत मिल होए तराबा। सतगुरु ने चार वर्णा विच फसे होए लोकां नू केवल एक साध संगत विच टिका दिता है कि जे इस भव जल नू तरने ते साध संगत दा लड़ ना छड्डियो। चार वर्ण एक वर्ण कर साध संगत मिल होए तराबा। कहन लगे चंदन वास वनास्पत अव्वल दोमना शेम खराबा। चेते रखी इस संगत विच पहले दूजे तीजे दर्जे दी नफरत नहीं। शब्द की वरते कहने चंदन दे सामने अरिंद आ जाए ओनू भी मैक देंदा पे है। जे किते धरती ते उगया होया घा आ जाए ओनू भी मैक देंदा है। ते जे किते चंदन दे सामने होर कोई रुख आ जाए मैक ओनू भी देंदा है। ओदे लई नफरत नहीं। इस दर ते कोई भी आ जाए इत्थे दूजा तीजा दर्जा नहीं इत्थे केवल शब्द की कमाई ते साध संगत भी जुड़िया जांदा है। चंदन वास बनस्पत अव्वल दोम ना शेम खराबा। हे गुरु नानक साहब जी के जदो तुहाडे सामने कोई आउंदा है किन्नी कु तेरे कुल रहमत है। ते भाई साहब ने उत्ते शब्द वरते है कहिंदे ने गुरु नानक साहब नू त्याई जिदे कोल इन्नी कु समर्था है के हुक्मे अंदर सब को कुदरत किस दी करे जवाबा। तेरे हुक्म दे सामने सारे चुग गए ने। इत्थे कुदरत दा अर्थ ताकत किसे दी ताकत नहीं کہ تیرے سامنے کھلو کے کوئی جواب دے سکے. کہن تو مراد کہ تیرے اس آتمک اس روحانیت گیان دے سامنے سارے نو اپنے سر چکانے پی گئے. حکمے اندر سب کو قدرت کس دی کرے جوابا کیوں دھیان ہے؟ کیونکہ ظاہر پیر جگت گر بابا ظاہر دا ارتھ پرتک کوئی لکمی گل نہیں کوئی شکمی گل نہیں کہ جیڑا دنیا وچ ظاہرا ہے کوئی انہوں پیر کہہ کے نمشکار کر دے کوئی گرو کہہ کے چک دے تے گرو گوبند سنگھ کہندے جنوں بھائی گرداس کہندے ظاہرا پیر ہے تے تم ہی اپنی زندگی وچ سب تو پہلا گرو نانک لئی تیائے انہوں تیانا کری. بڑے سونے بچن لکھے نے پراتن جنم ساخی نے تے گرو گرنتھ صاحب دی مانج کی وار دی اخیر دی پوڑی پڑے کہ گرو نانک صاحب نو کیوں تیائیے. صاحب گرو نانک دیو جی دا امرت بچن ہے کہندے نے کہ مینو اس اکال پرکھ نے اپنا ٹاڈی بنا کے اپنے کول بلایا ہے. حضور دا ایتھے بچن ہے کہندے نے اس ٹاڈی تے رحمت کیتی سو. عام طور تے جدو کتے پراتن سمے سبتا کرن والے کسے پروار دی بادشاہ دی سبت کرن والا کوئی ٹاڈی جاندا سی نا تے بادشاہ اپنے کولو اونوں پان واسطے بستر کھان لئی بھوجن تے برتن واسطے دولت دیندا سی. تن گرو نانک صاحب جی نوں کیوں تیائیے کی کچھ لے کے آئے ساڈے لئی؟ کہندے نے کہ میرے واہگرو میں تاں بیکار کسے کم آن والا بھی نہیں. شبد اوتھے بیکار ورتے ہیں. کہندے نے میرے ورگے نوں جدے کول کوئی کار نہیں کوئی کم نہیں تسی کرپا کیتی میرے مالک جی مینو ٹاڈی وکار نو ایک کار وچ لا دیتا ہے. تے کہندے نے پھر جدو کار وچ لایا ہے تے او کیڑی کار ہے؟ حضور دا بچن ہوندا ہے خاؤں ٹاڈی وکار کار ہے لایا مینو وکار ٹاڈی نو ایک کار وچ لا دیتا او کیڑی کار؟ کار درتھ تے کم. کہن لگے رات دیہوں کہ وار تھروں فرمایا تر درگاہ تو اے فرمان آیا ہے کہ رات ہووے دن ہووے سویر ہووے شام ہووے تیرے لیے اکو کار ہے. او کار ہے جڑا اج شبد آیا کہ جپو تا ایکو ناما اور نرا پلکاما. کھونٹا ڈی وے کار کار ہے لایا رات دہ کا وار تھرو فرمایا کہنے ٹاڈی سچے محل خسم بلایا. ہونے دے جدو اکھری ارتھ کرانگے اینو کھچ تو کے نہیں کہنے مینو ٹاڈی نو اکال پرکھ نے اپنی درگاہ وچ بلایا ہے. تے پراتن جنم ساخی والے نے شبد تاں ورتے نے پر پیاریو انہیں کیول سادے لی کچھ اکھر ورتے نے. اس اوستھا نو کون بیان کر سکدا ہے جس اوستھا وچ میرا سائیں ٹاڈی بن کے نرنکار دے در تو بخشاں نال چولی پر کے لیا ہے. پر اکھر اتھے ورتے نے کہندے نے کہ ہاں ٹاڈی وے کار کار لایا رات دہ کا بار تھرو فرمایا ٹاڈی سچے محل خسم بلایا. تے پھر ہویا کہ سچی سبت صلاح کپڑا پایا. کہندے عام طور تے کوئی سبت کردا ہے تے اونوں تن ٹکن لئی بادشاہ کپڑے دیندا ہے. کہندے میرے مالکا جدو تیرا ٹاڈی بن کے تریا تو اپنی سبت صلاح دا کپڑا میرے تن اتے پا دیتا ہے. حضور کہندے نے سچی سبت صلاح کپڑا پایا سچا امرت نام بھوجن آیا. جتھے سبت صلاح دا کپڑا دیتا اوتھے کیا لے ٹاڈی دنیا دے بادشاہ تھال پروس کے ٹاڈی نو بھوجن دیندے دے نے تے میں تینوں زندگی وچ او بھوجن دینا وا جڑا آپ شکے گا تے ترپت ہوے گا تے اس بھوجن نو اگے ونڈی جڑا شکے گا او دے اندر وی ترپتی آ جائے گی. کئی واری میں سوچنا من وچ آندا ہے کہ جدو گرو نانک صاحب دی اے پوڑی پڑھیے تے گرو ارجن دیو جی دا مندامڑی والا سلوک پڑھو کتے اے ہی او بھوجن نہیں کہ جیڑا بھوجن گرو نانک صاحب لے کے آئے نے تے اس بھوجن نو گرو ارجن دے پروس کے ساڈے لئی رکھ گئے. تائیں تا صاحب نے کیا کہہ لگے سچا امرت نام بھوجن آیا گرمتی کھادا رج تین سکھ پایا اس بھوجن نو آپ شکیا ہے تے شکن تو بعد لوکاں نو اسے جوت نے کیا ਕਿ ਥਾਲ ਵਿੱਚ ਤਿੰਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਪਰ ਪਿਆਰੇ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰਧਾਰੋ ਇਸ ਭੋਜਨ ਨੂੰ ਐਵੇਂ ਜਾਣ ਕੇ ਛੱਡ ਨਾ ਦਈ ਇਹ ਭੋਜਨ ਪਰਮੇਸ਼ਵਰ ਦੀ ਦਰਗਾਹ ਵਿੱਚੋਂ ਲਿਆਂਦਾ ਹਜ਼ੂਰ ਕਹਿੰਦੇ ਨੇ ਕਿ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਸਾਹਿਬ ਕਹਿੰਦੇ ਨੇ ਗੁਰੂ ਦੀ ਮੱਤ ਨਾਲ ਉਸ ਭੋਜਨ ਨੂੰ ਰੱਜ ਕੇ ਖਾਧਾ ਤਿੰਨ ਸੁੱਖ ਪਾਇਆ ਅਖੀਰ ਤੇ ਕਹਿੰਦੇ ਨੇ ਢਾਡੀ ਕਰੈ ਪਸਾਓ ਪਸਾਓ ਦਾ ਅਰਥ ਇੱਥੇ ਪ੍ਰਸਾਰ ਕਰਾਂਗੇ ਪ੍ਰਚਾਰ ਕਰਾਂਗੇ ਕਹਿੰਦੇ ਨੇ ਮੈਨੂੰ ਢਾਡੀ ਨੂੰ ਸਿਫਤ ਸਲਾਹ ਦੇ ਕੱਪੜੇ ਦਿੱਤੇ ਮੈਨੂੰ ਢਾਡੀ ਨੂੰ ਵਾਹਿਗੁਰੂ ਨੇ ਨਾਮ ਦਾ ਭੋਜਨ ਦਿੱਤਾ ਮੈਨੂੰ ਢਾਡੀ ਨੂੰ ਨਾਮ ਦੀ ਕਾਰ ਵਿੱਚ ਲਾਇਆ ਤੇ ਨਾਲ ਕਿਹਾ ਕਿ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੈ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸ਼ਬਦ ਦੀ ਚੋਟ ਨਾਲ ਪ੍ਰਚਾਰ ਕਰੀ ਤੇ ਜਿਹੜਾ ਸ਼ਬਦ ਗੁਰੂ ਨਾਨਕ ਲੈ ਕੇ ਆਇਆ ਤੇ ਮੇਰੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਉਹਦੇ ਬਖਸ਼ੇ ਹੋਏ ਸ਼ਬਦ ਦਾ ਰਸ ਮਾਨਣ ਵਾਲਿਆ ਪਹਿਲਾਂ ਉਹਨੂੰ ਧਿਆਈ ਜਿਹਨੇ ਸ਼ਬਦ ਤੇਰੀ ਝੋਲੀ ਵਿੱਚ ਪਾ ਦਿੱਤਾ ਸਾਹਿਬ ਕਹਿੰਦੇ ਨੇ ਨਾਨਕ ਸਾਹਿਬ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇਹਨਾਂ ਨੂੰ ਪ੍ਰਾਤਨ ਜਨਮ ਸਾਖੀ ਵਿੱਚ ਬਚਨ ਕਹਿ ਸਾਖੀ ਕਾਰਨ ਉਹਨੇ ਤਿੰਨ ਗੱਲਾਂ ਕਹੀਆਂ ਨੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਦੇ ਦਰ ਤੋਂ ਤਿੰਨ ਬਚਨ ਉਸ ਮੇਰੇ ਮਾਲਕ ਨੇ ਕਹਿ ਸਨ ਪਹਿਲਾ ਬਚਨ ਕਿਹਾ ਸੀ ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ ਜੇ ਇਹ ਪਰਮੇਸ਼ਵਰ ਦੇ ਘਰੋਂ ਆਵਾਜ਼ ਪਈ ਆਉਂਦੀ ਏ ਕਿ ਹੇ ਗੁਰੂ ਨਾਨਕ ਜਿਹਦੇ ਤੇ ਤੁਹਾਡੀ ਨਜ਼ਰ ਹੋ ਜਾਏ ਸਾਹਿਬ ਕਹਿਣ ਲੱਗੇ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ ਜਿਸ ਉੱਪਰ ਤੇਰਾ ਕਰਮ ਕਰਮ ਦਾ ਅਰਥ ਇੱਥੇ ਬਖਸ਼ਿਸ਼ ਜਿਹਦੇ ਤੇ ਤੁਹਾਡੀ ਬਖਸ਼ਿਸ਼ ਏ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ ਤੇ ਫਿਰ ਸ਼ਬਦ ਕੀ ਦਿੱਤਾ ਕਹਿਣ ਲੱਗੇ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇ ਤੇਰਾ ਨਾਂ ਗੁਰ ਪਰਮੇਸ਼ਰ ਜੇ ਗੁਰ ਪਰਮੇਸ਼ਰ ਹੈ ਤੇ ਕਲਗੀ ਵਾਲੇ ਫਿਰ ਕਹਿੰਦੇ ਨੇ ਗੁਰੂ ਨਾਨਕ ਲਈ ਧਿਆਏ ਜੇ ਗੁਰ ਪਰਮੇਸ਼ਰ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰ ਪਰਮੇਸ਼ਵਰ ਏਕੋ ਜਾਣ ਜੋਤਿਸ ਭਾਵ ਹੈ ਸੋ ਪ੍ਰਵਾਨ ਗੁਰ ਪਰਮੇਸ਼ਵਰ ਹੈ ਤੇ ਫਿਰ ਉਹਨੂੰ ਧਿਆਨਾ ਕਰ ਧਿਆਨ ਦਿਆ ਜੇ ਉਹ ਸ਼ਬਦ ਜਿਹਦੇ ਜਿਸ ਸ਼ਬਦ ਨੂੰ ਸਾਹਿਬ ਨੇ ਭੋਜਨ ਕਿਹਾ ਉਹ ਸ਼ਬਦ ਜਿਹਨੂੰ ਸਾਹਿਬ ਨੇ ਸੁੰਦਰ ਸਿਫਤ ਸਲਾਹ ਦਾ ਕੱਪੜਾ ਕਿਹਾ ਤੇ ਜਦੋਂ ਉਸ ਸ਼ਬਦ ਨੂੰ ਲੈ ਕੇ ਮੇਰੇ ਗੁਰੂ ਨਾਨਕ ਸਾਹਿਬ ਤੁਰੇ ਨੇ ਤੇ ਭਾਈ ਗੁਰਦਾਸ ਕਹਿੰਦੇ ਨੇ ਕਿਉਂ ਨਾ ਧਿਆਵਾਂ ਗੁਰੂ ਨਾਨਕ ਨੂੰ ਜਿਹਨੇ ਕਰਮ ਕਾਂਡਾ ਤੋਂ ਬਚਾ ਕੇ ਇੱਕ ਸੌਖਾ ਜਿਹਾ ਰਸਤਾ ਨਾਮ ਦਾ ਦੱਸ ਦਿੱਤਾ ਭਾਈ ਸਾਹਿਬ ਦੀ ਤੀਸਰੀ ਉਦਾਹਰਣ ਉਹਨਾਂ ਦੀ ਬਾਣੀ ਵਿੱਚੋਂ ਕਹਿਣ ਲੱਗੇ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ ਕਦੀ ਤੱਕਿਓ ਕਿਉਂ ਧਿਆਈਏ ਸਾਹਿਬ ਨੂੰ ਉਹਨਾਂ ਨੇ ਰਲ ਗੱਦ ਨਹੀਂ ਖੋਣ ਦਿੱਤਾ ਆਪਣੇ ਮਤ ਨੂੰ ਉਹ ਐਵੇਂ ਕਿਸੇ ਦੇ ਚਮਤਕਾਰ ਦੇਖ ਕੇ ਪਿੱਛੇ ਤੁਰ ਨਹੀਂ ਪਏ ਭਾਈ ਸਾਹਿਬ ਕਹਿੰਦੇ ਨੇ ਜਦੋਂ ਸਿੱਧਾਂ ਨੂੰ ਮਿਲਦੇ ਨੇ ਤੇ ਉਹਨਾਂ ਦੇ ਮਨ ਵਿੱਚ ਇਹ ਹੀ ਸੀ ਨਾ ਕਿ ਇਹ ਬਾਲਕਾ ਕਿਸੇ ਤਰੀਕੇ ਨਾਲ ਸਾਡੇ ਬਚਨ ਨੂੰ ਸਾਡੇ ਉਪਦੇਸ਼ ਨੂੰ ਸਾਡੇ ਮਤ ਨੂੰ ਗ੍ਰਹਿਣ ਕਰ ਲੈ ਸਿੱਧੀ ਮਨੇ ਵਿਚਾਰਿਆ ਕਿ ਮੈਂ ਦਰਸ਼ਨ ਇਹ ਲੇਵੈ ਬਾਲਾ ਐਸਾ ਜੋਗੀ ਕਲੀ ਮੈਂ ਖਮਰੇ ਪੰਥ ਕਰੇ ਉਜਿਆਲਾ ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਤਚਾਲਾ ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇ ਹਰ ਲਾਲਾ ਕਿਉਂ ਧਿਆਨ ਹੈ ਸਾਹਿਬ ਨੂੰ ਕਹਿਣ ਲੱਗੇ ਹਜ਼ੂਰ ਨੂੰ ਖੱਪਰ ਦਿੱਤਾ ਸੀ ਕਿ ਮਾਇਆ ਦੀ ਚਮਕ ਹੀਰੇ ਮੋਤੀਆਂ ਦੀ ਚਮਕ ਨਾਲ ਸ਼ਾਇਦ ਗੁਰੂ ਨਾਨਕ ਸਾਹਿਬ ਭਰਮ ਜਾਣਗੇ ਤੇ ਇੱਥੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਸਾਹਿਬ ਖੱਪਰ ਲੈ ਕੇ ਤੁਰੇ ਉਹਨਾਂ ਆਪਣੀ ਅਜ਼ਮਤ ਨਾਲ ਉਹ ਪੱਥਰ ਜਿਹੜੇ ਨੇ ਉਹਨਾਂ ਨੂੰ ਹੀਰੇ ਮੋਤੀ ਬਣਾ ਦਿੱਤਾ ਵਾਪਸ ਆ ਗਏ ਇੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਵਰਤੇ ਕਹਿੰਦੇ ਨੇ ਕਿ ਪਾਣੀ ਲਾਇਮਣ ਉੱਠ ਚਾਲਾ ਬਾਬਾ ਆਇਆ ਪਾਣੀ ਹੈ ਜਿੱਥੇ ਰਤਨ ਜਵੇਹਰ ਲਾਲਾ ਕਹਿੰਦੇ ਨੇ ਤਾਂ ਧਿਆਈ ਕਿਉਂਕਿ ਸਤਿਗੁਰ ਅਗੰਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਤੇ ਜਿਹਨੂੰ ਭਾਈ ਗੁਰਦਾਸ ਅਗੰਮ ਆਗਾਦ ਪੁਰਖ ਕਹਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪ੍ਰਥਮ ਉਹਨੂੰ ਧਿਆ ਹਜ਼ੂਰ ਕਹਿ ਰਹੇ ਨੇ ਕਿਹੜਾ ਝੱਲੇ ਗੁਰੂ ਦੀ ਝਾਲਾ
फिर आया गुरनाथ जी पानी थोड़ नहीं उस ताला इस करके त्याई क्योंकि शब्द जिती सिद्ध मंडली की तुस अपना पंथ निराला जिन्हें शब्द की बरकत नाल तैनू कन पाटे जोगियां विच रल तो बचा लिया इस करके गुरु नानक लई त्याए उन्हूं त्या। फिर अगला बचन कहिंदे ने कि शब्द जिती सिद्ध मंडली की तुस अपना पंथ निराला अखीर दी तोके कलयुग नानक नाम सुखाला। कहिंदे ने कलयुग का समा आ गई ते इको सिखा तेरे लिए राई जे भव जल नूं तरनी ते केवल नाम नाल जुड़ जाई ते जिन्हें कल ते दुपेड़िया विचों तेनू नाम नाल जोड़ दिता है सब तो पहला उस गुरु नानक नूं त्या। इस तो अगे तुरो हुण देखना गुरु ग्रंथ साहिब की बाणी ते कोई कटाक्ष कोई तर्क नहीं। कल भी एक अर्ज की सी अपनी तो इको भावना कि तन गुरु ग्रंथ साहब का एक एक पवित्र बचन मेरे लिए गुरु रूप है। साहब कृपा करे कि गुरु नानक साहब नूं ध्यान दी गल गुरु ग्रंथ साहब विच नहीं कीती। एक बचन असी पढ़ने हां धर्म सवन्नी हर रतन जड़ावी हर प्रेम पुरख मन बुठा कि साहब कहिंदे ने प्रथम भगौती सिमरकै गुरु नानक लई त्याए। गुरु ग्रंथ साहब का बचन कहिंदे धर्म सवन्नी खर रतन जड़ावी खर प्रेम पुरख मन गुठा। इहदे अर्थ पहला आपां करिए कि धर्म सवन्नी खर रतन जड़ावी कहिंदे ने कि जिवें धरती दे उत्ते उग्या होवे घा ते उस घा दे उत्ते पई होवे तरेल ते उस तरेल दियां निक्कियां निक्कियां बूंदां जदों सूरज निकलदा ते इंज चमकदियां ने कि जिवें मानो कीमती रतन चमकदे ने। कहिंदे ने सतगुरु ਇਹ ਖਿਰਦਾ ਧਰਤੀ ਦੀ ਤਰ੍ਹਾਂ ਹੈ ਜਦੋਂ ਤੁਹਾਡਾ ਪ੍ਰੇਮ ਹਿਰਦੇ ਵਿੱਚ ਟਿਕ ਗਿਆ ਮਨ ਵਿੱਚ ਮੇਰਾ ਵਾਹਿਗੁਰੂ ਬੁੱਠਾ ਆ ਵਸਿਆ ਤੇ ਮਨ ਵੀ ਉਸੇ ਤਰ੍ਹਾਂ ਚਮਕ ਗਿਆ ਹੈ ਮਲੀਨਤਾ ਖਤਮ ਹੋ ਗਈ ਜਿਵੇਂ ਪਾਣੀ ਦੀ ਬੂੰਦ ਚਮਕਦੀ ਏ ਤੇ ਪੁੱਛਿਆ ਜੀ ਇਹ ਕਿਰਪਾ ਕਿਵੇਂ ਹੋ ਗਈ ਕਹਿਣ ਲੱਗੇ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੋਹੇ ਲੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ। ਜਦੋਂ ਗੁਰੂ ਨਾਨਕ ਸਾਹਿਬ ਤਰੁੱਠੇ ਨੇ ਪ੍ਰੋਫੈਸਰ ਸਾਹਿਬ ਸ਼ਿੰਗੁਰਾਰਥੇ ਕੀਤੇ ਨੇ ਕਹਿਣ ਲੱਗੇ ਗੁਰੂ ਨਾਨਕ ਸਤਿਗੁਰ ਤੁੱਠਾ ਤੇ ਜੇ ਉਹਨੂੰ ਤਰੁੱਠਣਾ ਵੇਖਣਾ ਚਾਹੁੰਦਾ ਤੇ ਫਿਰ ਗੁਰੂ ਨਾਨਕ ਲਈ ਧਿਆਏ ਉਹਨੂੰ ਧਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੂਸਰਾ ਪ੍ਰਮਾਣ ਹੈ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਿਓ ਹਜ਼ੂਰ ਕਹਿੰਦੇ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਗੁਰੂ ਨਾਨਕ ਲਈ ਧਿਆਏ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧੰਨ ਕਹੇ ਸਮਦਰਸ਼ੀ ਦਰ ਤੇ ਜਿਹਦੇ ਵੇਖਣ ਵਿੱਚ ਕੋਈ ਵੀ ਦਵੈਸ਼ ਨਹੀਂ ਉਹਦੀ ਨਜ਼ਰ ਵਿੱਚ ਕੋਈ ਦੁਬਦਾ ਕੋਈ ਦਵੈਸ਼ ਨਹੀਂ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ। ਅੱਗੇ ਪੰਕਤੀਏ ਜਿਨ ਨਿੰਦਾ ਉਸਤਤ ਤਰੀ ਤਰਾਂਤ। ਹੁਣ ਜਦੋਂ ਇਹ ਪਾਠ ਕੀਤਾ ਤੇ ਇਹਦੇ ਅਰਥ ਬੜੇ ਕਮਾਲ ਦੇ ਨੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧੰਨ ਕਹੇ ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਕਿਉਂ। ਕਹਿੰਦੇ ਨੇ ਜਿਹਦੇ ਸਾਹਮਣੇ ਕੋਈ ਉਹਨੂੰ ਕੋਈ ਭੂਤਨਾ ਕਹਿ ਜਾਏ ਕੋਈ ਦੀਵਾਨਾ ਕਹਿ ਜਾਏ ਕੋਈ ਬੇਤਾਲਾ ਕਹਿ ਜਾਏ ਤਾਂ ਵੀ ਕੋਈ ਅਸਰ ਨਹੀਂ ਤੇ ਜੇ ਕੋਈ ਸਿਫਤ ਵੀ ਜੁੜ ਜਾਏ ਤੇ ਬਾਬੇ ਤੇ ਤਾਂ ਵੀ ਅਸਰ ਕੋਈ ਨਹੀਂ। ਜਿਨ ਨਿੰਦਾ ਉਸਤਤ ਤਰੀ ਤਰਾਂਤ ਤਰੀ ਦਾ ਅਰਥ ਹੈ ਜਿਹਨੇ ਆਪ ਉਹਨੂੰ ਤਰ ਲਿਆ ਤੇ ਤਰਾਂਤ ਦਰ ਤੇ ਜਿਹਨੇ ਗੁਰੂ ਨਾਨਕ ਨੂੰ ਧਿਆਇਆ ਗੁਰੂ ਕਿਰਪਾ ਕਰਕੇ ਉਹਨੂੰ ਵੀ ਇਹਦੇ ਤੋਂ ਤਾਰ ਦਿੰਦਾ ਕਿ ਗੁਰੂ ਨਾਨਕ ਲਈ ਧਿਆਏ ਨਹੀਂ। ਹਜ਼ੂਰ ਕਹਿੰਦੇ ਤਨ ਤਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸ ਤਰੀ ਤਰਾਂਤ। ਇੱਕ ਹਜ਼ੂਰ ਦਾ ਬਚਨ ਹੋਰ ਆਉਂਦਾ ਕਹਿਣ ਲੱਗੇ ਚਾਰ ਵਰਨ ਚਾਰ ਆਸ਼ਰਮ ਹੈ। ਅੱਗੇ ਬਚਨ ਕਰਦੇ ਨੇ ਕੋਈ ਮਿਲੇ ਗੁਰੂ ਗੁਰ ਨਾਨਕ। ਕਹਿੰਦੇ ਨੇ ਚਾਰ ਵਰਨਾਂ ਵਿੱਚੋਂ ਚਾਰ ਆਸ਼ਰਮਾਂ ਵਿੱਚੋਂ ਕੋਈ ਗੁਰੂ ਨਾਨਕ ਨੂੰ ਮਿਲੇ ਤਾਂ ਸਹੀ ਕੋਈ ਉਹਨੂੰ ਧਿਆਏ ਤਾਂ ਸਹੀ। ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ। ਕਹਿਣ ਲੱਗੇ ਸੋ ਆਪ ਤਰੇ ਕੁਲ ਸਗਲ ਤਰਾਦੋ। ਉਹ ਆਪ ਵੀ ਤਰਦਾ ਹੈ ਤੇ ਆਪਣੀ ਕੁਲ ਨੂੰ ਵੀ ਉਹ ਭਵਜਲ ਤੋਂ ਪਾਰ ਕਰ ਜਾਂਦਾ। ਗੁਰੂ ਰਾਮਦਾਸ ਜੀ ਦਾ ਤੀਜਾ ਪ੍ਰਮਾਣ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਲਈ ਧਿਆਏ। ਹਜ਼ੂਰ ਦਾ ਬਚਨ ਕਦੀ ਪੜ੍ਹਿਓ ਭਾਵੇਂ ਇਹ ਆਉਣ ਵਾਲੇ ਦਿਨਾਂ ਵਿੱਚ ਅਰਜ਼ ਕਰਨੀ ਸੀ ਪਰ ਅੱਜ ਇਹ ਖਾਸ ਢੁਕਵਾਂ ਮੌਕਾ ਹੈ। ਕਿਉਂ ਗੁਰੂ ਨਾਨਕ ਨੂੰ ਧਿਆਈਏ। ਅੱਜ ਭਾਈ ਜੇਠਾ ਗੁਰੂ ਰਾਮਦਾਸ ਬਣ ਕੇ ਤਖ਼ਤ ਤੇ ਬੈਠੇ ਨੇ ਤੇ ਗੁਰੂ ਰਾਮਦਾਸ ਦੇ ਨੇਤਰਾਂ ਵਿੱਚੋਂ ਜਦੋਂ ਨੀਰ ਦੀ ਝੜੀ ਲੱਗੀ ਤੇ ਮੁੱਖ ਤੋਂ ਪਹਿਲਾ ਬਚਨ ਇਹ ਨਿਕਲਿਆ ਸੀ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਦ ਗੁਰ ਬੋਲੇ ਤਾਂ ਵਿਸ਼ਮ ਹੋ ਜਾਏ। ਮੇਰੇ ਧੰਨ ਗੁਰੂ ਨਾਨਕ ਸਾਹਿਬ ਤੇ तेरे केड़े केड़े गुण बयान करां। जदों मैं गुरु बोलना किन्ने पता नहीं की कृपा की, एक बारी तैनू गुरु नानक कहना सिर तो पैरां तक बिस्मार दी मानो चरनार छिड़ जांदी। तुमरे गुण क्या कहां मेरे सतगुरा, जब गुर बोले ता बिस्म हो जाए। हम जैसे अपराधी अवर कोई राख है, जैसे हम सतगुर राख लिए चढ़ाए। तू गुर पिता तू है गुर माता, तू गुर बंधक मेरा सखा सिखाए ते की गुरु नानक नू त्यावांगे नहीं। जिदी मां गुरु नानक बन जाए, जिदा पिता गुरु नानक बन जाए, जिदा रिश्तेदार ते सखा मित्र गुरु नानक बन जाए, ते गुरु गोबिंद सिंह कहिंदे ने फिर सब तो पहला उन्हूं क्यों नहीं त्या लेंदा। कहन लगे कि गुरु पिता गुरु बंधक है, गुरु बंधक सिखाए वे। फिर अगे बचन कहिंदे ने कि हम जैसे अपराधी अवर कोई राख है, जैसे हम सतगुर राख लिए छड़ाए। जे साडे वर्गे अपराधियां नूं तू अपने चरणां विच रख लिया। फिर साहब अगे गल स्पष्ट करदे ने कि मेरे मालक जी जो खमरी बिद खोती मेरे सतगुरा, साबिद तुम्हार जानो आपे, हम रुलते फिरते कोई बात ना पूछता। गुर सतगुर संग कीरे हम थापे, जेड़ा कीरिया नू थापना दे देंदा है, ते गुरु नानक लई ते आए पहला उनू त्या। गुर सतगुर संग कीरे हम थापे, फिर किन्ने धन धन गुरु नानक जन केरा, जित मिले चूके सब सोग संता पे। उस गुरु नानक साहब नू तन कहे जिदे चरणा विच बैठ के दुनिया दे दुख कटे जांदे। गुरु अर्जन साहब नू पुछो, सिर्फ अर्ज कर रहे हैं कि गुरु ग्रंथ साहब की बाणी भी कह रही है कि गुरु नानक नू त्या। कदी वो बचन पढ़ो जिहड़ा अक्सर असीं पढ़ने हैं, मैं मूर्ख की केतक बात है कोट पराधी तरिया रे। अगे फिर साहब ध्यान की गल करते कहते ने गुरु नानक जिन सुनिया पेख्या, गुरु नानक लई त्याए। मैं मूर्ख की केतक बात है कोट पराधी तरिया रे, गुरु नानक जिन सुनिया पेख्या से फिर गर्भास ना भरिया रे। जिन्हें एक बारी देख लिया दर्शन कर लै बचन सुन लै, ओ कदी जन्म मरण दे गर्भास विच नहीं पैंदा। ते जिदे कुल वेखण विच शब्द विच इन्नी ताकत है, कलगी वाले कहिंदे ने अरदास विच पहला उहनूं त्याई। उस तो अगे कदी पढ़ो साहब दे अमृत बचन। तन गुरु ग्रंथ साहब दी बाणी विच गुरु अर्जुन देव दे शब्द है कि ज्ञान ध्यान किछ कर्म न जाणा। कई सज्जने दे अर्थ अपने ढंग नाल करदे ने। प्रोफेसर साहब सिंह गुरा ने सुई राग दा शब्द है, जिसके सिर ऊपर तू स्वामी सो दुख कैसा पावे। अखीर दे एक पवित्र बचन कहिंदे ने मेरे कोल कोई रूहानियत ज्ञान नहीं, मेरे कोल कोई ध्यान भी नहीं। ज्ञान ध्यान किछ कर्म ना जाना, मैनू ए भी समझ नहीं कि केड़े कर्म करां जिदे करके तू मेरे ते री जाने। हुण तको जे गुरु नानक नू त्यावोगे की लाज रखणगे नहीं। ज्ञान ध्यान किछ कर्म ना जाना, सार ना जाना तेरी, मैं तेरे बारे कुछ नहीं जानदा। ते गुरु अर्जन साहब रहमतां किवें मिलियां, कहिंदे ने सब ते वड्डा सतगुर नानक जिन कल राखी मेरी, गुरु नानक लई त्याए। सब तो वड्डे गुरु नानक जिन्हें मेरे वर्गे गरीब की रख लई। कदी इस तो अगे तुरो साहब गुरु ग्रंथ साहब की बाणी विच सिर्फ ट्यूक मात्र अर्ज कर रहे हैं। तन गुरु अर्जुन देव जी का एक बचन आंदा, कहन लगे जन नानक भगत दर। सिर्फ इको प्रमाण देना सवैया विचों, यह पंक्ति बड़ी बारी आउंदी, इहदे विश्राम नूं इहदे अर्थां नूं समझिए। जन नानक भगत दर तुल ब्रह्म संसार, एक जी क्या बखाने हां के बल 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 सद बलहार। बड़ी बारी यह पंक्ति पढ़ी, इहदे अर्थ की ने, कहिंदे ने जन नानक भगत दर, दर दे रारे नूं सिहारीए। गुरु अर्जन साहब दा वचन है, कहिंदे ने खे दुनिया दे लोको जे तुसीं पुछदे हो कि रब दी दरगाह विच प्रवान होया कोई भगत है, जन नानक भगत दर। इहदा अर्थ है कि गुरु नानक साहब वह भगत है जिहड़ा मेरे वाहगुरु की दरगाह विच प्रवान हो चुका है। ते प्रवान होया नूं त्याईदा नहीं, कहन लगे जन नानक भगत दर। ते अगे विश्राम दे के वे तुल ब्रह्म समसर, फिर साहब ने अगे व्याख्या की तुल दर ते बराबर ब्रह्म संसार। कहिंदे ने जे सच पुछे मेरे किरदे तो ਕਿ ਗੁਰੂ ਨਾਨਕ ਪਾਰ ਬ੍ਰਹਮ ਵਰਗਾਈ, ਤੇ ਜੇ ਕਿਤੇ ਉਹਦੇ ਤੋਂ ਕੁਰਬਾਨ ਜਾਏ ਤੇ ਤੈਨੂੰ ਵੀ ਪਾਰ ਬ੍ਰਹਮ ਦੇ ਚਰਨਾਂ ਵੀ ਜੋੜਦਾ। ਕਹਿਣ ਲੱਗੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ। ਪਰ ਬਾਬਾ ਨਾਨਕ ਜੀ, ਏਕ ਜੀ ਕਿਆ ਬਖਾਨੇ। ਵਾਹ ਮੇਰੇ ਧੰਨ ਗੁਰੂ ਅਰਜਨ ਸਾਹਿਬ, ਅਸੀਂ ਚਾਰ ਅੱਖਰ ਪੜ੍ਹ ਕੇ ਗੁਰੂ ਨਾਨਕ ਤੇਰੀ ਕੀਤੀ ਤੇ ਕਟਾਕਸ਼ ਕਰਨੇ ਆ, ਪਰ ਧੰਨ ਗੁਰੂ ਅਰਜਨ ਦੇਵ ਸੱਚ ਸਿਰਜਣਹਾਰਾ ਕਹਿ ਰਿਹਾ, ਮੇਰੀ ਇੱਕ ਜ਼ਬਾਨ ਤੇਰੀ ਕਿੰਨੀ ਕੁ ਸਿਫਤ ਕਰੇ, ਮੇਰੇ ਕੋਲ ਕੋਈ ਅੱਖਰ ਹੀ ਨਹੀਂ ਗੁਰੂ ਨਾਨਕ ਕਾਂ ਤੂੰ ਕੀ ਹੋ ਜੇ। ਕਹਿਣ ਲੱਗੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਇੱਕ ਜੀ ਕਿਆ ਬਖਾਨੇ। ਕਹਿਣ ਲੱਗੇ, ਹਾਂ ਕੇ ਦਰ ਤੇ ਹਾਂ ਜੀ, ਮੇਰੀ ਗੱਲ ਸੁਣੋ। ਬਲ 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 ਸਤ ਬਲਹਾਰ, ਬਸ ਗੁਰੂ ਨਾਨਕ ਤੋਂ ਕੁਰਬਾਨ ਜਾ। ਤੇ ਕੁਰਬਾਨ ਜਾਣ ਦਾ ਅਰਥ ਹੀ ਇਹ ਵੇ ਕਿ ਗੁਰੂ ਨਾਨਕ ਲਈ ਧਿਆਏ, ਕਿ ਗੁਰੂ ਨਾਨਕ ਸਾਹਿਬ ਨੂੰ ਧਿਆ। ਇਸ ਤੋਂ ਅੱਗੇ ਚੱਲੋ, ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਬਚਨ ਆਉਂਦਾ, ਕਹਿੰਦੇ, ਜੇ ਕਾਟੀ ਸਿਲਕ ਦਇਆਲ ਪ੍ਰਭ ਛੇ ਜਨ ਲੱਗੇ ਭਗਤੇ। ਕਹਿੰਦੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਮਨੁੱਖ ਦੇ ਚਾਰ ਚੁਫੇਰੇ ਇਹ ਕਈ ਜਨਮਾਂ ਦੇ ਬੰਧਨ ਪਏ ਨੇ, ਤੇ ਜਿਹਦੇ ਤੇ ਤੂੰ ਦਿਆਲੂ ਹੋਵੇਂ ਉਹਦੇ ਬੰਧਨਾਂ ਦੀ ਸਿਲਕ ਰਸੀ ਤੂੰ ਕੱਟ ਦੇਣੇ। ਜੇ ਕਾਟੀ ਸਿਲਕ ਦਿਆਲ ਪ੍ਰਭ ਛੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਆ ਛੇ ਇੱਤ ਉੱਤ ਸਦਾ ਮੁਕਤੇ। ਜਿਨੇ ਗੁਰੂ ਨਾਨਕ ਸਾਹਿਬ ਇੱਕ ਵਾਰੀ ਤੈਨੂੰ ਸਪਰਸ਼ ਕਰ ਲਿਆ ਹੈ, ਲੋਕ ਤੇ ਪਰਲੋਕ ਵਿੱਚ ਉਹ ਮਾਨੋ ਇਹਨਾਂ ਬੰਧਨਾਂ ਤੋਂ ਮੁਕਤ ਹੋ ਗਏ। ਸਿਰਫ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਪ੍ਰਥਮ ਵਿੱਚ ਧਿਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜ। ਤੇ ਭਾਈ ਨੰਦ ਲਾਲ ਨੇ ਇੱਕ ਸ਼ਬਦ ਕਹਿ ਕੇ ਸਾਰੇ ਸ਼ੰਕੀ ਮਿਟਾ ਦਿੱਤੇ। ਪੁੱਛਿਆ ਵੀ ਕਿਉਂ ਧਿਆਈਏ ਗੁਰੂ ਨਾਨਕ ਨੂੰ, ਤੇ ਭਾਈ ਸਾਹਿਬ ਕਹਿੰਦੇ ਨੇ, ਜੇ ਮੈਨੂੰ ਪੁੱਛੇ ਵਿਦਵਾਨ ਸਾਨਾ। ਕਹਿਣ ਲੱਗੇ, ਹਰ ਦੋ ਨੂੰ ਨੇ ਨਾਮ ਪਾਕਸ਼ ਨੀਮੋ ਨਸ਼ੀਰ, ਅਲਫ ਮੈਨਾ ਆਹਦ। ਕਹਿਣ ਲੱਗੇ, ਕਾਫ ਆਖਰੀ ਕਬੀਰ, ਇੱਕੋ ਸ਼ੇਰ ਵਿੱਚ ਉਹਨਾਂ ਗੱਲ ਮੁਕਾ ਦਿੱਤੀ ਕਿ ਇਸ ਨਾਨਕ ਸ਼ਬਦ ਵਿੱਚ ਕਿੰਨੀ ਕੁ ਤਾਕਤ ਹੈ। ਭਾਈ ਸਾਹਿਬ, ਭਾਈ ਨੰਦ ਲਾਲ ਕਹਿੰਦੇ ਨੇ, ਹਰ ਦੋ ਨੂੰ ਨੇ ਨਾਮ ਪਾਕਸ਼ ਨਾਇਮੋ ਨਸ਼ੀਰ, ਦੋ ਨੂਨ ਲੱਗਦੇ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ। ਆ ਬੈਠੇ ਹੋ ਸੱਜਣ, ਜਦੋਂ ਆਪਾਂ ਫਾਰਸੀ ਵਿੱਚ ਨਾਨਕ ਲਿਖਣਾ, ਨੂਨ ਅਲਫ ਨੂਨ ਕਾਫ ਤਾਂ ਬਣੇਗਾ ਨਾਨਕ। ਗੁਰਮੁਖੀ ਵਿੱਚ ਲਿਖਣਾ ਨੰਨੇ ਨੂੰ ਕੰਨਾ ਨੰਨਾ ਤੇ ਕੱਕਾ ਨਾਨਕ। ਤੇ ਭਾਈ ਸਾਹਿਬ ਕਹਿੰਦੇ ਨੇ, ਰੋਜ਼ ਦਿਹਾੜੀ ਪੜ੍ਹੀ ਜਾਂਦਾ ਪਰ ਤੈਨੂੰ ਪਤਾ ਵੀ ਇਹਦੇ ਅਰਥ ਕੀ ਨੇ? ਤੇ ਭਾਈ ਨੰਦ ਲਾਲ ਜੀ, ਦੱਸੋ। ਕਹਿੰਦੇ ਨੇ, ਇਹਦੇ ਅਰਥ ਮੈਂ ਅਨੁਭਵ ਨਾਲ ਕੀਤੇ ਨੀ। ਭਾਈ ਸਾਹਿਬ ਕਹਿੰਦੇ ਨੇ, ਪੁੱਛਿਆ ਤੁਹਾਡੇ ਅਨੁਭਵ ਵਿੱਚ ਕੀ? ਕਹਿੰਦਾ, ਮੈਂ ਬਾਦਸ਼ਾਹਾਂ ਦੇ ਦਰ ਦੀ ਚਾਕਰੀ ਵੀ ਕੀਤੀ ਆ ਤੇ ਮੈਂ ਪਾਤਸ਼ਾਹ ਦੇ ਦਰ ਦਾ ਹੁਣ ਗੋਲਾ ਬਣਿਆ। ਉੱਥੇ ਸ਼ਬਦ ਦੇਖੋ ਕੀ ਨੇ। ਕਹਿੰਦੇ ਨੇ, ਦੋ ਨੰਨੇ ਨੇ, ਇੱਕ ਕੰਨਾ ਹੈ ਅਖੀਰ ਤੇ ਕੱਕਾ ਹੈ, ਤੇ ਇੱਕ ਇੱਕ ਅੱਖਰ ਜਿਹੜਾ ਉਹ ਕਹਿੰਦਾ ਗੁਰੂ ਨਾਨਕ ਨੂੰ ਧਿਆ, ਬੜੀਆਂ ਬਰਕਤਾਂ। ਹਰ ਦੋ ਨੂੰ ਨੇ ਨਾਮ ਪਾਕਸ਼ ਨਾਇਮੋ ਨਸ਼ੀਰ, ਨਾਇਮੋ ਉਹਨਾਂ ਨੇ ਪਹਿਲੇ ਨੰਨੇ ਲਈ ਵਰਤਿਆ ਤੇ ਨਸ਼ੀਰ ਜਿਹੜਾ ਦੂਜੇ ਨੰਨੇ ਲਈ ਵਰਤਿਆ। ਕਹਿੰਦੇ ਨੇ, ਮੇਰੇ ਗੁਰੂ ਨਾਨਕ ਸਾਹਿਬ ਜਿਹੜੇ ਤੇਰੇ ਨਾਮ ਨਾਲ ਪਹਿਲਾ ਨੂਨ ਨੰਨਾ ਲੱਗਾ ਹੈ, ਇਹ ਕਹਿ ਰਿਹਾ ਨਾਇਮ। ਨਾਇਮ ਦਾ ਅਰਥ ਹੈ ਨਿਆਮਤਾਂ ਵੰਡਣ ਵਾਲਾ। ਪਹਿਲਾ ਨੰਨਾ ਕਹਿ ਰਿਹਾ ਕਿ ਜੇ ਤੇਰੀ ਝੋਲੀ ਵਿੱਚ ਕਿਤੇ ਵੀ ਖੈਰ ਨਹੀਂ ਪਈ। ਭਾਈ ਨੰਦ ਲਾਲ ਕਹਿੰਦੇ ਨੇ, ਇੱਥੇ ਭਾਵਨਾ ਨਾਲ ਝੋਲੀ ਅੱਡ, ਇੱਥੇ ਖਾਲੀ ਝੋਲੀਆਂ ਭਰੀਆਂ ਜਾਂਦੀਆਂ। ਪਹਿਲਾ ਨੰਨਾ ਨਾਇਮ ਨਿਆਮਤਾਂ ਵੰਡਣ ਵਾਲੇ ਨੇ। ਤੇ ਕਹਿਣ ਲੱਗੇ, ਹਰ ਦੋ ਨੂੰ ਨੇ ਪਾਕਸ਼ ਨਾਇਮੋ ਨਸ਼ੀਰ, ਨਸ਼ੀਰ ਦਾ ਅਰਥ ਉਹ ਕਰਦੇ ਨੇ। ਦੂਸਰਾ ਨੰਨਾ ਜਿਹੜਾ ਹੈ, ਨਸ਼ੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ। ਪਿਆਰਿਆ, ਇੱਥੇ ਚੜੇ ਹੋਏ ਨੂੰ ਢਾਣ ਵਾਲੇ ਮਿਲਣਗੇ, ਡਿੱਗੇ ਹੋਏ ਨੂੰ ਲਤਾੜਨ ਵਾਲੇ ਮਿਲਣਗੇ, ਪਰ ਕਦੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਦੇਖ। ਦੂਸਰਾ ਨੰਨਾ ਕਹਿ ਰਿਹਾ ਨਸ਼ੀਰ, ਜਿਹਨੂੰ ਕਿਤੇ ਵੀ ਕੋਈ ਮਦਦ ਨਹੀਂ ਮਿਲੀ, ਆ ਸਾਹਿਬ ਦੇ ਚਰਨਾਂ ਵਿੱਚ ਇਹ ਡਿੱਗਿਆ ਹੋਇਆਂ ਦੇ ਮਦਦਗਾਰ ਬਣ ਕੇ ਆਏ। ਤੇ ਕਦੀ ਤੱਕਿਓ, ਜਨਮ ਸਾਖੀ ਨੇ ਕਈ ਇਸ਼ਾਰੇ ਕੀਤੇ ਨੇ। ਵੈਸੇ ਮਦਦਗਾਰ ਤਾਂ ਬਾਬਾ ਲੋਕ ਪਰਲੋਕ ਵਿੱਚ, ਕਦੀ ਉਸ ਬਾਡੀ ਦੀ ਜਿਹਦੀ ਝੁੱਗੀ ਸਾੜ ਦਿੱਤੀ ਸੀ। ਪੁਰਾਤਨ ਜਨਮ ਸਾਖੀ ਵਾਲੇ ਨੇ ਬੜੇ ਬਚਨ ਕਹਿ ਉੱਥੇ ਉਹਦੇ ਜ਼ਿਕਰ ਕੀਤੇ ਨੇ, ਭਾਈ ਸੈਦੋ ਘਿਓ ਦਾ, ਕਿ ਗੁਰੂ ਨਾਨਕ ਸਾਹਿਬ ਦੇ ਨਾਲ ਹੋ ਗਿਆ। ਕਹਿੰਦੇ ਨੇ, ਉਸ ਬਾਡੀ ਨੇ ਰਾਤ ਗੁਰੂ ਨਾਨਕ ਸਾਹਿਬ ਨੂੰ ਘਰ ਰੱਖਿਆ, ਨਸ਼ੀਰ ਇਹ ਮਦਦਗਾਰ ਹੈ, ਰਾਤ ਘਰ ਰੱਖਿਆ, ਸਵੇਰੇ ਦਿਨ ਚੜਿਆ। ਤੇ ਜਨਮ ਸਾਖੀ ਵਾਲਾ ਕਹਿੰਦਾ, ਉੱਠਦਿਆਂ ਸਾਰ ਬਾਬੇ ਨੇ ਉਹਦੇ ਘਰ ਦੇ ਭਾਂਡੇ ਭੰਨੇ। ਹੁਣ ਤੱਕਿਓ ਭਾਵਨਾ ਨਾਲ, ਕਹਿੰਦੇ ਨੇ ਭਾਂਡੇ ਭੰਨਣ ਤੋਂ ਬਾਅਦ ਉਸ ਦੇ ਘਰ ਦੇ ਮੰਜੇ ਜਿੱਥੇ ਰਾਤ ਸੁੱਤੇ ਸਨ ਉਹਨੂੰ ਤੋੜਿਆ ਤੇ ਭਾਈ ਸਹਿਦੋ ਘਿਓ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲੇ ਭਾਵਨਾ ਨਾਲ ਸੇਵਾ ਕੀਤੀ, ਹੁਣ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨ ਗਿਆ ਤੇ ਤੁਸੀਂ ਉਹਦੇ ਘਰ ਦਾ ਸਮਾਨ ਵੀ ਤੋੜਦੇ ਪਏ ਹੋ। ਕਹਿਣ ਲੱਗੇ ਕੇਵਲ ਤੋੜਨਾ ਨਹੀਂ, ਇਹਦੇ ਘਰ ਦੀ ਝੁੱਗੀ ਨੂੰ ਅੱਗ ਲਾ ਦੇ। ਜਦੋਂ ਅੱਗ ਦੀ ਲਾਟ ਨਿਕਲੀ ਤੇ ਪੁਰਾਤਨ ਜਨਮ ਸਾਖੀ ਵਿੱਚ ਕਹਿੰਦੇ ਨੇ ਉਹ ਸੱਜਣ ਆ ਕੇ ਚਰਨਾਂ ਤੇ ਢਹਿ ਪਿਆ, ਕਹਿੰਦਾ ਸਤਿਗੁਰੂ ਭਾਂਡੇ ਮੰਜੇ ਘਰ ਸੜਨ ਦਾ ਦੁੱਖ ਨਹੀਂ, ਬਸ ਇੱਕ ਕਿਰਪਾ ਕਰਕੇ ਦੱਸ ਦੇ ਮੇਰਾ ਦੋਸ਼ ਕੀ ਤੇ ਮੈਨੂੰ ਬਖਸ਼ ਦੇਈਂ। ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ ਉਹ ਸੱਜਣਾ ਪਿੰਡ ਵਿੱਚ ਲੋਕਾਂ ਦੇ ਘਰ ਬੜੇ ਵੱਡੇ ਨੇ ਤੇ ਦਿਲ ਬੜੇ ਤੰਗ ਸਨ, ਤੇਰਾ ਦਿਲ ਬੜਾ ਵੱਡਾ ਸੀ ਤੇ ਹੱਥ ਤੰਗ ਸੀ, ਜੇ ਦਿਲ ਵੱਡਾ ਆ ਮੈਂ ਤੇਰਾ ਹੱਥ ਵੀ ਖੁੱਲਾ ਕਰਕੇ ਚੱਲਿਆ, ਤੇਰੇ ਘਰ ਵਿੱਚ ਚੌਂਕੜੀ ਨਹੀਂ ਮਹੱਲ ਦੇ ਕੇ ਜਾਵਾਂਗਾ। ਤੇ ਭਾਈ ਨੰਦ ਲਾਲ ਕਹਿੰਦੇ ਨੇ ਪਿੰਡ ਵਿੱਚ ਡਿੱਗੇ ਦੀ ਕੁੱਲੀ ਕਿਸੇ ਨਾ ਬਣਾਈ, ਖੇ ਮੇਰੇ ਗੁਰੂ ਨਾਨਕ ਸਾਹਿਬ ਤੂੰ ਨਿਆਮਤ ਵੀ ਦੇਣਾ, ਨਸੀਰ ਦਾ ਅਰਥ ਤੂੰ ਮਦਦਗਾਰ ਵੀ ਬਣ ਜਾਣਾ। ਹਰ ਦੋ ਨੂੰ ਨੇ ਪਾਕਸ਼ ਨਾਈਮੋ ਨਸੀਰ ਅਲਫ ਮੈਨਾ ਅਹਦ ਵਿੱਚ ਲੱਗਾ ਅਲਫ, ਤੇ ਅਲਫ ਦੀ ਸ਼ਕਲ ਜਿਹੜੀ ਉਹ ਅਲਫ ਇੱਕ ਵਰਗਾ ਜਿਹਨੂੰ ਆਪਾਂ ਕੰਨਾ ਕਹਿੰਦੇ ਹਾਂ। ਪਹਿਲਾ ਨੰਨਾ ਕਹਿ ਰਿਹਾ ਨਿਆਮਤਾਂ ਦਿੰਦੇ ਨੇ, ਦੂਸਰਾ ਨੰਨਾ ਕਹਿੰਦਾ ਮਦਦਗਾਰ ਨੇ, ਤੇ ਅਲਫ ਕਹਿ ਰਿਹਾ ਕਿ ਇਹ ਤੈਨੂੰ ਬਹੁ ਦੇਵ ਪੂਜਾ ਵਿੱਚ ਨਹੀਂ ਪਾਉਣ ਆਏ, ਇਹ ਕੇਵਲ ਇੱਕ ਨੂੰ ਪੂਜਦੇ ਨੇ, ਤੇ ਮਨੁੱਖ ਦੀਆਂ ਪਾਈਆਂ ਹੋਈਆਂ ਵੰਡੀਆਂ ਨੂੰ ਤੋੜ ਕੇ ਗੁਰੂ ਨਾਨਕ ਕੇਵਲ ਇੱਕ ਦਾ ਬਣ ਕੇ ਆਇਆ ਤੇ ਇੱਕ ਦੇ ਚਰਨਾਂ ਵਿੱਚ ਤੈਨੂੰ ਜੋੜ ਕੇ ਜਾਏਗਾ। ਅਲਫ ਦਾ ਅਰਥ ਇੱਕ ਦਾ, ਤੇ ਅਖੀਰ ਤੇ ਆਉਂਦਾ ਕਾਫ ਆਖਰੀ ਕਬੀਰ, ਕਬੀਰ ਦਾ ਅਰਥ ਵੱਡਾ। ਇਹਦਾ ਭਾਵ ਇਹ ਵੇ ਕਿ ਦੁਨੀਆਂ ਵਿੱਚ ਜਿੱਥੇ ਮਰਜ਼ੀ ਚਲਾ ਜਾਈ, ਭਾਈ ਨੰਦ ਲਾਲ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਕੋਈ ਘਰ ਨਹੀਂ। ਤੇ ਇੱਕ ਵਾਰੀ ਅਰਜ਼ ਕੀਤੀ ਸੀ ਅਸੀਂ ਕਹਾਂਗੇ ਜੀ ਕਿ ਗੁਰੂ ਨਾਨਕ ਦਾ ਘਰ ਹੀ ਵੱਡਾ, ਤੇ ਇਹਦਾ ਅਰਥ ਵੱਡੇ ਦਾ ਭਾਵ ਇਹ ਨਹੀਂ ਕਿ ਗੁਰਦੁਆਰਾ ਵੱਡਾ ਕਰਤਾਰਪੁਰ ਵੱਡਾ ਸੀ, ਕਦੇ ਤੱਕ ਉਹ ਮੰਦਿਰ ਦੀ ਚਾਰ ਦੀਵਾਰੀ ਵੀ ਛੋਟੀ ਹੈ ਤੇ ਜਿੰਨੀ ਛੋਟੀ ਹੈ ਉਹਨਾਂ ਅੰਦਰ ਵੀ ਤੰਗ ਜੇ। ਅਸਲ ਵਿੱਚ ਜਿਹੜੇ ਇਮਾਰਤਾਂ ਨੇ ਉਹ ਪ੍ਰਤੀਕ ਨੇ, ਉਹ ਮਨੁੱਖ ਦੇ ਧਰਮ ਦੀ ਮਾਨੋ ਵਿਆਖਿਆ ਵੀ ਕਰਦੀਆਂ ਨੇ। ਮੰਦਰ ਦਾ ਦਰਵਾਜ਼ਾ ਵੀ ਛੋਟਾ ਤੇ ਅੰਦਰ ਦਾ ਥਾਂ ਵੀ ਛੋਟਾ, ਤੇ ਜਦੋਂ ਸਰਵ ਵਿਆਪੀ ਰੱਬ ਨਾਲ ਕੋਈ ਜੁੜਿਆ ਉਹਨੂੰ ਠੁੱਡਾ ਮਾਰ ਕੇ ਕਹਿੰਦਾ ਨਾਮ ਦੇਵ ਤੈਨੂੰ ਕੋਈ ਹੱਕ ਨਹੀਂ ਮੰਦਰ ਵਿੱਚ ਬੈਠ ਕੇ ਭਗਤੀ ਕਰੇ, ਕਿਉਂਕਿ ਇੱਥੇ ਥਾਂ ਹੀ ਇੰਨਾ ਥੋੜਾ, ਤੇਰੇ ਵਰਗੇ ਨੂੰ ਇਸ ਮੰਦਰ ਵੀ ਥਾਂ ਹੀ ਕੋਈ ਨਹੀਂ। ਕਬੀਰ ਵੱਡਾ ਕਿਉਂ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਸ ਮੰਦਰ ਵਿੱਚ ਰਾਮ ਨਾਮ ਜਪਣ ਵਾਲੇ ਨੂੰ ਕੋਈ ਥਾਂ ਨਹੀਂ। ਤੇ ਐਤਕੀ ਜਦੋਂ ਸਾਲ ਚੜਿਆ ਸੀ ਨਾ ਆ, ਤੇ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਤੋਂ ਜਦੋਂ ਹੁਕਮਨਾਮਾ ਆਇਆ ਸੁਣਿਆ, ਤੇ ਹੁਕਮਨਾਮਾ ਆਇਆ ਸੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਤੇ ਉਸ ਵੇਲੇ ਅੰਮ੍ਰਿਤ ਵੇਲੇ ਇੱਕ ਮਨ ਵਿੱਚ ਆਇਆ ਵਾਹ ਮੇਰੇ ਗੁਰੂ ਨਾਨਕ ਸਾਹਿਬ ਅੱਜ ਸਾਲ ਚੜਿਆ, ਹਰ ਬੰਦੇ ਨੇ ਹੁਕਮ ਸੁਣਿਆ ਹੋਣਾ, ਇਹ ਉਹੀ ਨਾਮ ਦੇਵ ਹੈ ਜਿਹੜੇ ਕਹਿੰਦੇ ਨੇ ਪੰਡੀਆ ਮੋਕੋ ਟੇਡ ਕਹਿਤ ਹੈ, ਇਹ ਉਹੀ ਨਾਮ ਦੇਵ ਨੇ ਜਿਹੜੇ ਕਹਿੰਦੇ ਨੇ ਕਿਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਤੇ ਜਨਮ ਕਾਇ ਖੁਆਇਆ, ਛੋਟੇ ਘਰਾਂ ਵਾਲਿਆਂ ਨੇ ਥਾਂ ਨਾ ਦਿੱਤੀ, ਤੇਰਾ ਘਰ ਇੰਨਾ ਕੁ ਵੱਡਾ ਉਸ ਘਰੋਂ ਧੱਕਿਆ ਹੋਇਆ ਨੂੰ ਤੂੰ ਆਪਣੇ ਘਰ ਟਿਕਾਣਾ ਦੇ ਦਿੱਤਾ। ਅੱਜ ਉਸ ਨਾਮ ਦੇਵ ਦਾ ਸ਼ਬਦ ਸਾਰਾ ਸਿੱਖ ਜਗਤ ਝੁਕਿਆ, ਤੇ ਭਾਈ ਨੰਦ ਲਾਲ ਕਹਿੰਦੇ ਨੇ ਇਤਿਹਾਸ ਜਿਹੜਾ ਨਾਈਮ ਹੈ ਨਿਆਮਤਾਂ ਦਿੰਦਾ, ਨਸੀਰ ਜਿਹੜਾ ਮਦਦਗਾਰ ਹੈ, ਅਲਫ ਦਾ ਅਰਥ ਜਿਹੜਾ ਇੱਕ ਨਾਲ ਜੁੜਿਆ, ਤੇ ਕਬੀਰ ਦਾ ਅਰਥ ਕਾਫ ਦਾ ਅਰਥ ਕਬੀਰ ਜਿਹੜਾ ਸਭ ਤੋਂ ਵੱਡਾ, ਜਿਹਦੇ ਵਰਗਾ ਹੋਰ ਕੋਈ ਖੈ ਨਹੀਂ। ਸਾਹਿਬ ਧੰਨ ਗੁਰੂ ਨਾਨਕ ਸੰਬੰਧੀ ਤਾਂ ਹੀ ਤਾਂ ਭੱਟਾਂ ਨੇ ਬਚਨ ਕਹਿ ਸਨ, ਕਹਿੰਦੇ ਨੇ ਏਡਾ ਵੱਡਾ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਹੀ ਕਿਹਾ ਸੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਜਿਹੜਾ ਆਪ ਨਾਰਾਇਣ ਦਾ ਰੂਪ ਹੋਵੇ। ਤੇ ਕਲਗੀ ਵਾਲੇ ਕਹਿੰਦੇ ਨੇ ਫਿਰ ਤਰਕ ਨਾ ਕਰੀ, ਬਾਣੀ ਦੇ ਆਧਾਰ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਧਿਆ ਲੈ, ਜੇ ਧਿਆਏਗਾ ਤੇ ਫਤਿਹ ਮਿਲੇਗੀ। ਇੱਕ ਅਰਜ਼ ਕੀਤੀ ਸੀ ਇੱਕ ਸੱਜਣ ਕਵੀ ਹੋਇਆ ਬਾਲਮ, ਉਹਦੇ ਵਿਚਾਰ ਨੇ, ਉਹਨੇ ਇੱਕ ਗੱਲ ਕਹੀ ਹੈ ਗੁਰੂ ਨਾਨਕ ਸਾਹਿਬ ਦੇ ਸੰਬੰਧੀ। ਉਹ ਕਹਿੰਦਾ ਬਾਬਾ ਅਸਲ ਵਿੱਚ ਹਰ ਇੱਕ ਦੀ ਮੇਰੇ ਸਤਿਗੁਰੂ ਅੰਦਰ ਦੀ ਦ੍ਰਿਸ਼ਟੀ ਵੱਖਰੀ ਵੱਖਰੀ ਹੈ। ਕਦੀ ਤੱਕਿਓ, ਕੱਲ ਇੱਕ ਅਰਜ਼ ਕੀਤੀ ਸੀ ਕਿ ਰੁੱਖ ਥੱਲੇ ਬੈਠੇ ਸਨ ਚਾਰ ਬੰਦੇ, ਇੱਕ ਸੀ ਕਵੀ, ਦੂਜਾ ਸੀ ਸੰਗੀਤਕਾਰ, ਤੀਜਾ ਸੀ ਜੋਗੀ ਕੋਈ ਭਗਤੀ ਕਰਨ ਵਾਲਾ ਤੇ ਚੌਥਾ ਸੀ ਜਿਹੜਾ ਘਰੋਂ ਲੜ ਕੇ ਆਇਆ ਸੀ। ਕਹਿੰਦੇ ਨੇ ਦੁਪਹਿਰ ਦਾ ਦੇ ਵੇਲਾ ਤੇ ਸਾਰੇ ਚਾਰੇ ਜਣੇ ਰੁੱਖ ਥੱਲੇ ਬੈਠੇ, ਕੋਈ ਕਿਸੇ ਨਾਲ ਬੋਲਦਾ ਨਹੀਂ। ਥੋੜੀ ਜਿਹੀ ਪੁਰੇ ਦੀ ਹਵਾ ਰੁਕੀ ਤੇ ਰੁੱਖ ਦੇ ਪੱਤਿਆਂ ਦੇ ਵਿੱਚੋਂ ਆਵਾਜ਼ ਆਈ ਤੇ ਕਵੀ ਨੇ ਕਲਮ ਚੁੱਕ ਲਈ ਤੇ ਰੁੱਖ ਦੇ ਪੱਤਿਆਂ ਦੀ ਆਵਾਜ਼ ਨੂੰ ਦੇਖ ਕੇ ਕਵਿਤਾ ਰਚ ਕੇ ਕਹਿੰਦਾ, ਵਾਹ ਮੇਰੇ ਪ੍ਰਭੂ ਕਿ ਕੇਵਲ ਸਾਨੂੰ ਖਿਆਲ ਨਹੀਂ ਉਪਜਦੇ, ਤੇਰੀ ਹਵਾ ਕਿਤੇ ਥੋੜੀ ਜਿਹੀ ਰੁੱਖ ਨੇੜਿਓ ਲੰਘ ਕੇ ਜਾਏ ਤੇ ਇਹਦੇ ਪੱਤੇ ਵੀ ਕਵਿਤਾ ਉਚਾਰਦੇ। ਉਹਨੂੰ ਪੱਤਿਆਂ ਦੀ ਆਵਾਜ਼ ਵਿੱਚੋਂ ਕਵਿਤਾ ਦਿਸੀ। ਸੰਗੀਤਕਾਰ ਉੱਠਿਆ, ਉਹਨੇ ਆਪਣੀ ਸਤਾਰ ਨੂੰ ਸੁਰ ਵਿੱਚ ਕੀਤਾ ਤੇ ਪੱਤਿਆਂ ਦੀ ਆਵਾਜ਼ ਨਾਲ ਤਾਰ ਨੂੰ ਮਿਲਾ ਕੇ ਕਹਿੰਦਾ, ਐਵੇਂ ਮਾਣ ਕਰਨਾ ਮਣਾ ਕਿ ਤੂੰ ਸੰਗੀਤਕਾਰ ਏ, ਆ ਦੇਖ ਪੱਤਿਆਂ ਕੋਲ ਕਿਹੜੀ ਕੋਈ ਤਾਰ ਤੇ ਸਤਾਰ ਏ। ਜਦੋਂ ਹਵਾ ਰੁਕਦੀ ਏ ਤੇ ਪੱਤਿਆਂ ਦੀ ਆਵਾਜ਼ ਵਿੱਚੋਂ ਵੀ ਸੁਰ ਸੁਣਾਈ ਦਿੰਦਾ। ਉਹਨੂੰ ਉਹਦੇ ਵਿੱਚੋਂ ਸੁਰ ਸੁਣਾਈ ਦਿੱਤੀ, ਥੋੜਾ ਜਿਹਾ ਤੇਜ਼ ਹਵਾ ਚੱਲੀ ਤੇ ਪੱਤਾ ਤਾਣੀ ਨਾਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਤੇ ਭਗਤੀ ਕਰਨ ਵਾਲੇ ਦੀ ਅੱਖ ਵਿੱਚੋਂ ਮੋਤੀਆਂ ਵਾਂਗਰੂ ਅੱਥਰੂ ਟਪਕੇ। ਕਹਿੰਦਾ, ਮਣਾ ਕੱਲਾ ਇੱਥੇ ਬੰਦੇ ਨੇ ਨਹੀਂ ਮਰਨਾ, ਇੱਥੇ ਜਿਹੜਾ ਆਇਆ ਉਹਨੇ ਇੱਕ ਵਾਰੀ ਟਾਣੀ ਤੋਂ ਇਸ ਤਰੀ ਟੁੱਟ ਜਾਣਾ ਜਿਵੇਂ ਪੱਤਾ ਟੁੱਟ ਜਾਂਦਾ। ਹੁਣ ਵੇਖੋ, ਇੱਕ ਰੁੱਖ ਇੱਕੋ ਹੀ, ਕਵੀ ਨੂੰ ਕਵਿਤਾ ਦਿਸਦੀ ਪਈ ਏ, ਕਦੀ ਤੱਕਿਓ ਸੰਗੀਤਕਾਰ ਨੂੰ ਸੰਗੀਤ ਦਾ ਜਨਮ ਨਜ਼ਰ ਪਿਆ ਹੁੰਦਾ, ਜੋਗੀ ਨੂੰ ਲੱਗਦਾ ਪਿਆ ਕਿ ਰੁੱਖ ਕਹਿੰਦਾ ਦੁਨੀਆਂ ਬਿਨ ਸੰਹਾਰ ਹੈ ਤੇ ਜਿਹੜਾ ਲੜ ਕੇ ਆਇਆ ਸੀ ਉਹ ਤਿੰਨਾਂ ਨੂੰ ਕਹਿੰਦਾ ਤੁਸੀਂ ਤੇ ਸ਼ਦਾਈ ਹੋ, ਇਹ ਤਾਂ ਟਾਣੀ ਟਾਣੀ ਵੀ ਆਪਸ ਵਿੱਚ ਖਹਿ ਕੇ ਲੜਦੀ ਪਈ, ਜੇ ਤੂੰ ਲੜ ਕੇ ਘਰੋਂ ਆ ਗਿਆ ਤਾਂ ਕਿਹੜੀ ਗੱਲ। ਪਰਿਭਾਸ਼ਾ ਆਪੋ ਆਪਣੀ ਹੈ ਨਾ, ਹਰ ਇੱਕ ਦਾ ਨਜ਼ਰੀਆ ਬਾਬੇ ਨੂੰ ਤੱਕਣ ਦਾ। ਤਾਂ ਹੀ ਸਾਹਿਬ ਨੇ ਕਿਹਾ, ਸੁਖੀਏ ਕੋ ਪੇਖ ਹੈ ਸਭ ਸੁਖੀਆਂ, ਰੋਗੀ ਕਹਿ ਭਾਣੇ ਸਭ ਰੋਗੀ। ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਘਰ ਸੁੱਖ ਵਸਿਆ ਤੇਰੀ ਦ੍ਰਿਸ਼ਟੀ, ਸ੍ਰਿਸ਼ਟੀ ਕੀ ਅੰਦਰ ਦੀ ਦ੍ਰਿਸ਼ਟੀ ਹੈ ਨਾ। ਹੁਣ ਇਹ ਹੀ ਸੰਸਾਰ ਸੀ ਜਿਹਨੂੰ ਲੋਕ ਕਹਿੰਦੇ ਪਏ ਸਨ, ਕਦੀ ਤੱਕਣਾ ਕਹਿਣਾ ਕਿ ਇਹਨਾਂ ਸ਼ੂਦਰਾਂ ਦੇ ਘਰ ਨਾ ਜਾਇਓ, ਡੂਮ ਨੀਚ ਹੁੰਦੇ ਨੇ। ਤੇ ਬਾਬੇ ਦੀ ਦ੍ਰਿਸ਼ਟੀ ਵੀ ਤੱਕੋ, ਸਾਹਿਬ ਕਹਿੰਦੇ ਨੇ ਨਹੀਂ, ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼। ਹੁਣ ਦ੍ਰਿਸ਼ਟੀ ਹੈ, ਸੁਖੀਏ ਕੋ ਪੇਖਾ ਸਭ ਸੁਖੀਆ, ਰੋਗੀ ਕਹਿ ਭਾਣਾ ਸਭ ਰੋਗੀ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਪਰ ਤਾਂ ਪਤਾ ਲੱਗੇਗਾ ਜਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਹੈ। ਉਸ ਸੱਜਣ ਨੇ ਬੜੇ ਸੋਹਣੇ ਬਚਨ ਕਹਿ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਨ ਹੈ, ਹਰ ਇੱਕ ਦਾ ਨਜ਼ਰੀਆ ਆਪੋ ਆਪਣੇ। ਉਹ ਕਹਿੰਦਾ ਕਿ ਮੇਰੇ ਮਾਲਕ ਜੀ, ਕੋਈ ਤੇਰਾ ਗੁਰਪੁਰਬ ਆਉਂਦਾ ਤੇ ਗਾਉਂਦਾ ਕਿ ਕੱਤ ਕਾ ਪੂਤ, ਸ਼ਾਇਦ ਅਰਜ਼ ਕੀਤੀ ਹੋਵੇ ਇੱਥੇ ਕਿ ਨਹੀਂ, ਸਲ ਕਾ ਪਿਤਾ ਬਨ ਕਾ ਭਾਈ ਸਭੈ ਜਬ ਗਾਇਓ, ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਬ ਗਾਇਓ, ਮਰਬ ਕਾ ਰੱਬ ਪੰਮ ਕਾ ਗੁਰੂ ਤੀਲ ਸਸੇ ਜਿਸ ਸ਼ੀਸ਼ ਚੁਕਾਇਓ, ਤੀਲ ਦੱਦੇ ਪਗ ਚਾਚਕ ਜਾਂਕਾ ਜਾਂਕਾ ਰੱਦ ਨੇ ਪੀ ਪੈ ਗਾਇਓ, ਸਤ ਸਤ ਕਾ ਮਾਲਕ ਬਾਲਮ ਨਾਨਕ ਖਾਲਕ ਬਨ ਕੇ ਆਇਓ। ਇਹਦੇ ਅਰਥੋ ਕਰਦਾ ਸੱਜਣ ਕਹਿੰਦਾ ਕਿ ਕਤ ਕਾ ਪੂਤ, ਕੋਈ ਇਸ ਕਰਕੇ ਤੈਨੂੰ ਗਾਉਂਦਾ ਪਿਆ, ਕੱਕੇ ਦਾ ਅਰਥ ਬਾਬਾ ਕਾਲੂ ਤੇ ਤੱਤੇ ਦਾ ਅਰਥ ਮਾਂ ਤ੍ਰਿਪਤਾ, ਕੋਈ ਇਸੇ ਕਰਕੇ ਤੇਰੀ ਸ਼ਿਫਤ ਕਰਨ ਲੱਗ ਪੈਂਦਾ ਗੁਰਪੁਰਬ ਵਾਲੇ ਦਿਨ, ਤੇ ਉਹ ਬੋਲੀ ਉਹਨੇ ਕਵਿਤਾ ਗੁਰਪੁਰਬ ਤੇ, ਕੋਈ ਇਸ ਕਰਕੇ ਗਾਉਂਦਾ ਤੇ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਦਾ ਤੂੰ ਪੁੱਤਰ ਅੱਖ ਦਾ ਤਰ, ਉਹ ਮਾਪਿਆਂ ਦੀ ਮਮਤਾ ਤੇ ਉਸ ਪਿਆਰ ਨੂੰ ਤੇਰੇ ਲਈ ਪ੍ਰਗਟ ਪਿਆ ਕਰਦਾ। ਕੱਤ ਕਾ ਪੂਤ ਸਲ ਕਾ ਪਿਤਾ ਸੱਸਾ ਤੇ ਲੱਲਾ, ਦੋ ਸ਼ਬਦ ਨੇ ਸ੍ਰੀ ਚੰਦ ਤੇ ਲਖਮੀ ਦਾਸ, ਕੋਈ ਇਸ ਕਰਕੇ ਤੈਨੂੰ ਕਹਿੰਦਾ ਬਾਬਾ ਨਾਨਕ ਜੀ ਤੁਸੀਂ ਸ੍ਰੀ ਚੰਦ ਤੇ ਲਖਮੀ ਦਾਸ ਜੀ ਦੇ ਬਾਪੂ ਹੋ, ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ, ਬੱਬੇ ਦਾ ਅਰਥ ਕਰਦਾ ਬੇਬੇ ਤੇ ਨੰਨੇ ਦਾ ਅਰਥ ਕਰਦਾ ਨਾਨਕੀ, ਭਾਈ ਦਾ ਅਰਥ ਹੈ ਪਿਆਰ, ਕੋਈ ਇਹ ਭਰਾ ਕਹਿੰਦੇ, ਕੋਈ ਇਸ ਕਰਕੇ ਗਾਉਂਦਾ। ਹਾਲਾਂਕਿ ਫੁਲਕੇ ਵਾਲਾ ਪ੍ਰਸੰਗ ਕਦੀ ਨਹੀਂ ਆਇਆ, ਪਰ ਲੋਕੀ ਤੁੰਬੀ ਨਾਲ ਗਾ ਹੀ ਜਾਂਦੇ ਨੇ ਨਾ। ਸਾਹਿਬ ਕਹਿੰਦੇ ਨੇ, ਉਹ ਸੱਜਣ ਕਹਿੰਦਾ ਕਿ ਬਨ ਕਾ ਭਾਈ ਸਭਾ ਜਗਾਇਓ, ਕੋਈ ਕਹਿੰਦਾ ਬੇਬੇ ਨਾਨਕੀ ਦਾ ਪਿਆਰਾ ਵੀਰ ਏ, ਅਰਦਾਸ ਕਰਦੀ ਏ ਤੂੰ ਘਰ ਪਹੁੰਚ ਜਾਣਾ, ਉਹ ਇਸੇ ਤਰ੍ਹਾਂ ਤੈਨੂੰ ਦੇਖਦਾ ਪਿਆ। ਹੁਣ ਤੱਕੋ ਕਿ ਕਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭਾ ਜਗਾਇਓ, ਮਰਬ ਕਾ ਰੱਬ। ਕਹਿੰਦੇ ਨੇ ਮਰਦਾਨੇ ਨੂੰ ਪੁੱਛ ਕੇ ਦੇਖੋ, ਉਹ ਇੱਕੋ ਗੱਲ ਕਹਿੰਦਾ, ਬਾਬਾ ਤੈਂ ਖੁਦਾਏ ਪਾਇਆ, ਤੈਂ ਖੁਦਾਏ ਜਾਣਿਆ ਏ, ਮੈਨੂੰ ਸਮਝ ਪੈ ਗਈ ਏ ਤੇਰੇ ਤੇ ਖੁਦਾਏ ਵਿੱਚ ਕੋਈ ਅੰਤਰ ਨਹੀਂ, ਤੂੰ ਖੁਦਾਏ ਦਾ ਡੂਮ ਏ ਤੇ ਮੈਂ ਤੇਰਾ ਡੂਮ। ਉਹ ਰੱਬ ਹੀ ਗਾਉਂਦਾ ਪਿਆ ਨਾ। ਮੰਮੇ ਦਾ ਅਰਥ ਉਹ ਕਰਦਾ ਮਰਦਾਨਾ, ਤੇ ਰਾਰੇ ਦਾ ਅਰਥ ਕਰਦਾ ਰਾਏ ਬੁਲਾਰ। ਉਹ ਸੱਜਣ ਦੀ ਮਨੋ ਤੇ ਉਹਨੇ ਬੱਬੇ ਦਾ ਅਰਥ ਭਾਈ ਬਾਲਾ ਕਰ ਦਿੱਤਾ, ਕਿਸੇ ਨੇ ਉਹਦਾ ਅਰਥ ਬਾਲ ਸਿਖਾਈ ਕੀਤਾ, ਕਹਿਣ ਲੱਗੇ ਮਰਦਾਨਾ ਰਾਏ ਬੁਲਾਰ ਤੇ ਬਾਲ ਸਿਖਾਈ ਮਿੱਤਰਾਂ ਨੂੰ ਪੁੱਛੋ, ਉਹ ਇੱਕੋ ਗੱਲ ਕਹਿੰਦੇ ਨੇ ਜੇ ਰੱਬ ਨੂੰ ਤੱਕਣਾ ਤੇ ਗੁਰੂ ਨਾਨਕ ਨੂੰ ਤੱਕ ਲੈ। ਮਰਬ ਕਾ ਰੱਬ, ਪੰਮ ਕਾ ਗੁਰੂ। ਪੰਮ ਦਾ ਅਰਥ ਉਹਨੇ ਕੀਤਾ ਪੰਡਿਤ ਤੇ ਮੌਲਵੀ ਜਿਹੜੇ ਤੈਨੂੰ ਪੜ੍ਹਾਉਣ ਆਏ ਸਨ ਰੂਹਾਨੀਅਤ, ਤਾਂ ਕਿ ਚਰਨਾਂ ਤੇ ਡੇਗ ਕੇ ਤੈਨੂੰ ਆਪਣਾ ਮੁਰਸ਼ਦ ਮੰਨ ਗਏ, ਉਹਨਾਂ ਦਾ ਤੂੰ ਗੁਰੂ ਹੈ। ਪੰਮ ਕਾ ਗੁਰੂ, ਤੀਨ ਸੱਸੇ, ਹੁਣ ਤਿੰਨ ਸੱਸੇ ਨੇ, ਸੱਸਾ ਸ਼ੇਸ਼ਨਾਗ, ਸੱਸਾ ਸ੍ਰਿਸ਼ਟੀ ਤੇ ਸੱਸਾ ਸੱਸ ਚੰਦਰਮਾ। ਕਹਿੰਦੇ ਨੇ ਚੰਦਰਮਾ, ਸ੍ਰਿਸ਼ਟੀ ਤੇ ਸ਼ੇਖ ਨਾਗ, ਤਿੰਨੇ ਸੱਸੇ ਜਿਹੜੇ ਨੇ ਇਹ ਤੇਰੇ ਚਰਨਾਂ ਦੇ ਵਿੱਚ ਝੁਕੇ ਪਏ ਨੇ। ਤੇ ਕਈ ਅਰਥ ਕਰਦੇ ਨੇ ਸ਼ੇਖ ਨਾਗ ਸੱਸ, ਚੰਦਰਮਾ ਤੇ ਸੱਸ ਦਾ ਅਰਥ ਸੂਰਜ ਕਰਦੇ ਨੇ। ਇਹ ਤਾਕਤਾਂ ਵੀ ਤੇਰੇ ਸਾਹਮਣੇ ਝੁਕੀਆਂ ਨੇ। ਕਤ ਕਾ ਪੂਤ, ਸਲ ਕਾ ਪਿਤਾ, ਬਨ ਕਾ ਭਾਈ, ਸਭੈ ਜਾ ਗਾਇਓ। ਮਰਬ ਕਾ ਰੱਬ, ਪੰਮ ਕਾ ਗੁਰੂ, ਤੀਨ ਸੱਸੇ ਜਿਸ ਸੀਸ ਝੁਕਾਇਓ। ਕਹਿਣ ਲੱਗੇ ਤੀਨ ਦੱਦੇ ਪਗ ਚਾਕਤ ਜਾਂਕੈ, ਆ ਦੇਵੀਆਂ ਦੇ ਦੈਂਤ ਤੇ ਦੇਵਤੇ ਇਹ ਤੇਰੇ ਚਰਨਾਂ ਦੀ ਧੂੜ ਨਮਸਕਾਰ ਕਰਨ ਵਾਸਤੇ ਆਉਂਦੇ ਪਏ। ਤੀਨ ਦੱਦੇ ਪਗ ਜਾਕਤ ਜਾਂਕੈ, ਜਾਂਕਾ ਰੱਦ, ਰਾਰੇ ਦਰਤ ਰਾਤ ਤੇ ਦੱਦੇ ਦਰਤ ਦਿਨ ਕਰਦੇ ਨੇ। ਬਾਬਾ ਦਿਨ ਤੇ ਰਾਤ ਵੀ ਤੇਰੇ ਤੋਂ ਭੈ ਖਾਂਦਾ। ਜਾਂਕਾ ਰੱਦ ਮੈਂ ਪੀ ਪੈ ਖਾਇਓ, ਸਾਰਿਆਂ ਦੀ ਗੱਲ ਕਰਕੇ ਪੁੱਛਿਆ ਬਾਲਮ ਤੂੰ ਕੀ ਜਾਣਨਾ। ਕਹਿੰਦਾ ਮੈਂ ਵਾਂ ਮੁਸਲਮਾਨ ਤੇ ਸੱਤ ਸੱਤ ਕਾ ਮਾਲਕ, ਬਾਲਮ ਨਾਨਕ ਖਾਲਕ ਬਣ ਕੇ ਆਇਓ। ਕਹਿੰਦੇ ਐਵੇਂ ਕਹਿੰਦੇ ਨੇ 14 ਤਬਕਾਂ ਵਿੱਚ ਕਿਤੇ ਰੱਬ ਬੈਠਾ ਹੈ। ਕਹਿੰਦਾ 14 ਤਬਕਾਂ ਨੂੰ ਸਾਜਣ ਵਾਲਾ ਆਪ ਰੱਬ ਹੈ ਗੁਰੂ ਨਾਨਕ, ਮੈਂ ਰੱਬ ਤੋਂ ਬਿਨਾਂ ਹੋਰੇ ਨੂੰ ਕੋਈ ਜਾਣਦਾ ਹੀ ਨਹੀਂ। ਹੁਣ ਆਪੋ ਆਪਣੀ ਦ੍ਰਿਸ਼ਟੀ ਹੈ। ਹਜ਼ੂਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਲਈ ਧਿਆਏ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਧਿਆਈ ਤੇ ਜਿੰਨਾ ਧਿਆਇਆ ਉਹਨਾਂ ਬਾਣੀ ਵਿੱਚ ਬੋਲ ਕੇ ਕਿਹਾ ਕਿ ਧਿਆਉਣ ਵਾਲੇ ਰਹਿਮਤ ਲੈ ਗਏ। ਤੇ ਭਾਈ ਗੁਰਦਾਸ ਨੇ ਪਹਿਲਾ ਸ਼ਬਦ ਇਹ ਕਿਹਾ ਸੀ ਕਿ ਨਮਸਕਾਰ ਗੁਰਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ, ਜਿਹੜਾ ਭਵਜਲ ਦੇ ਇਹਨਾਂ ਛੱਲਾਂ ਤੋਂ ਤੈਨੂੰ ਬਚਾ ਲੈਂਦਾ, ਉਸ ਗੁਰੂ ਨਾਨਕ ਸਾਹਿਬ ਨੂੰ ਧਿਆਣਾ ਕਰੀ। ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ, ਆਪ ਕਿਰਪਾ ਕਰਕੇ ਬਖਸ਼ ਦਿਆ ਜੇ, ਬਖਸ਼ਣ ਯੋਗ ਹੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਗਾਧ ਬੋਧ ਹੈ। ਇੱਕ ਅਰਜ਼ ਕਰਦਿਆਂ ਦਾਵਾ ਕੋਈ ਨਹੀਂ ਕਿ ਜੋ ਕਹਿ ਰਿਹਾ ਵੀ ਸਭ ਕੁਝ ਇਹ ਹੀ ਸੱਚ ਹੈ। ਜਿਤਨੀ ਕੁ ਸੂਝ ਮੇਰੇ ਦਾਤੇ ਨੇ ਬਖਸ਼ੀ ਉਹ ਆਪ ਨਾਲ ਸਾਂਝੀ ਕੀਤੀ। ਕੱਲ ਨੂੰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਸ਼ੈਤਾਲੀ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕਰਨੀ। ਹਜ਼ੂਰ ਦਾ ਜੀਵਨ ਆਪ ਨਾਲ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।